कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747471।
ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 Albion Road ਇਨ ਰੈਕਸਡੇਲ 4162131165
Asian Food Center ਦੀ ਸਾਰੀਆਂ ਹੀ ਲੋਕੇਸ਼ਨਸ ਤੇ 27 ਜੂਨ ਤੋਂ 7 ਜੁਲਾਈ ਤੱਕ ਲੱਗ ਚੁੱਕੀ ਹੈ ਕੈਨੇਡਾ ਡੇ ਸੇਲ। ਵੀ ਪੌਂਡ ਸਵਰਨਾ ਹੋਲ ਵੀਟ ਆਟਾ 10.99, 2 ਪੌਂਡ ਵਾਗ ਬੱਕਰੀ ਟੀ 9.99, 10 ਪੌਂਡ ਇੰਡੀਆ ਗੇਟ ਰੋਜ਼ਾਨਾ ਰਾਈਸ 11.99, ਨਾਨਕ ਦੇਸੀ ਘਿਓ 25.99, 341 ਗ੍ਰਾਮ ਨਾਨਕ ਪਨੀਰ 4.99। ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਤੁਸੀਂ ਤਾਜ਼ੇ ਫਲ ਫਰੂਟ ਸਬਜ਼ੀਆਂ ਭਾਂਡੇ ਅਤੇ ਮਿਠਾਈਆਂ ਵੀ ਲੈ ਸਕਦੇ ਹੋ। ਏਸ਼ੀਅਨ ਫੂਡ ਸੈਂਟਰ, ਕਾਲ ਕਰ ਲਓ 416-740-3262।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020, 905-456-2020, ਅਮਨਦੀਪ ਕਪਲਾ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 ਰਾਜਪਾਲ ਬਰਾੜ
HK Tire Center ਤੋਂ cars and trucks ਤੇ brand new ਜਾਂ old tires ਲੈ ਸਕਦੇ ਹੋ
BF Godrej, Hemcock, Firestone, Chinese tires ਮਿਲਦੇ ਨੇ
24/7 road service available HK Tire Center 6191 Atlantic Drive, Mississauga call ਕਰੋ ਬੂਟਾ ਚਾਹਲ ਨੂੰ 6472954600 647-295-4600 HK Tire Center
ਰਣਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਠੀਕ ਠਾਕ ਹੋ ਦੋਸਤੋ ਤੁਸੀਂ ਸਾਰੇ ਤੇ ਅਸੀਂ ਵੀ ਸਾਰੇ ਰੇਡੀਓ ਸਟੇਸ਼ਨ ਵਾਲੇ ਠੀਕ ਠਾਕ ਹਾਂ ਜੀ ਬਸ ਸਵੇਰ ਤੋਂ ਸਾਡੇ ਰੇਡੀਓ ਸਟੇਸ਼ਨ ਵਾਲੇ ਲੱਗ ਜਾਂਦੇ ਜੀ ਤੁਹਾਡਾ ਮਨੋਰੰਜਨ ਕਰਨ ਤੁਹਾਨੂੰ ਦੁਨੀਆਂ ਭਰ ਦੀਆਂ ਘਟਨਾਵਾਂ ਨਾਲ ਖਬਰਾਂ ਨਾਲ ਜੋੜਦੇ ਨੇ ਤੇ ਸਾਡੀ ਵਾਰੀ ਹੁੰਦੀ ਹੈ 2 ਤੋਂ ਲੈ ਕੇ 3 ਵਜੇ ਤੱਕ ਕਿਤੇ ਕਿਤੇ ਮੈਂ ਇਸ ਪ੍ਰੋਗਰਾਮ ਨੂੰ ਹੋਸਟ ਕਰਦਾ ਕਿਤੇ ਕਿਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਹੋਸਟ ਕਰਦੇ ਨੇ ਅੱਜ ਦੇ ਇਸ ਜਾਣਕਾਰੀ ਭਰਪੂਰ ਪ੍ਰੋਗਰਾਮ ਦੇ ਵਿਚ ਆਪਾਂ ਮੋਸਟਲੀ ਗੱਲਬਾਤ ਆ ਜਿਹੜੀ ਇੱਥੋਂ ਦੀ ਉਹ ਕਰਾਂਗੇ ਗੱਲਬਾਤ ਅੱਜ ਦੀ ਕਾਫੀ ਇੰਟਰਸਟਿੰਗ ਹੋਊਗੀ ਦੋਸਤੋ ਤੇ ਤੁਸੀਂ ਪ੍ਰੋਗਰਾਮ ਨਾਲ ਜੁੜੇ ਰਹਿਣਾ ਜਿਵੇਂ ਤੁਹਾਨੂੰ ਪਤਾ ਆਪਾਂ ਗੱਲਾਂ ਤਾਂ ਵੈਸੇ ਦੁਨੀਆਂ ਭਰ ਦੀਆਂ ਵੀ ਕਰਦੇ ਹਾਂ ਕਿਤੇ ਨਾ ਕਿਤੇ ਤੇ ਕਿਤੇ ਨਾ ਕਿਤੇ ਤੁਹਾਨੂੰ ਇੰਡੀਆ ਲੈ ਕੇ ਜਾਂਦੇ ਹੁੰਦੇ ਆ ਪੰਜਾਬ ਪਰ ਬਹੁਤ ਥੋੜਾ ਮੇਰਾ ਖਿਆਲ ਮਹੀਨੇ ਚ ਕੋਈ ਇੱਕ ਅੱਧਾ ਪ੍ਰੋਗਰਾਮ ਹੁੰਦਾ ਸਾਡਾ ਜਿਹੜਾ ਜ਼ਿਆਦਾ ਜ਼ੋਰ ਆ ਉਹ ਜ਼ਿੰਦਗੀ ਬਾਰੇ ਹੁੰਦਾ ਵੀ ਮਨੁੱਖੀ ਜ਼ਿੰਦਗੀ ਕਿਵੇਂ ਸੋਹਣੀ ਬਣਨੀ ਚਾਹੀਦੀ ਆ ਮਨੁੱਖ ਦਾ ਜਿਹੜਾ ਬੌਧਿਕ ਵਿਕਾਸ ਆ ਉਹ ਹੁੰਦਾ ਰਹਿਣਾ ਚਾਹੀਦਾ ਤੇ ਸਰੀਰ ਮਨੁੱਖ ਦਾ ਠੀਕ ਰਹਿਣਾ ਚਾਹੀਦਾ ਇਸੇ ਕਰਕੇ ਅਸੀਂ ਤੁਹਾਡੇ ਨਾਲ ਕਿਤੇ ਨਾ ਕਿਤੇ ਸਿਹਤ ਬਾਰੇ ਗੱਲਬਾਤ ਕਰਦੇ ਹਾਂ ਕਿਤੇ ਨਾ ਕਿਤੇ ਆਪਾਂ ਸਾਇੰਸ ਫਿਲੋਸਫੀ ਬਾਰੇ ਗੱਲਬਾਤ ਕਰਦੇ ਹਾਂ ਇਤਿਹਾਸ ਬਾਰੇ ਵੀ ਗੱਲਬਾਤ ਕਰਦੇ ਹਾਂ ਕਿਤੇ ਨਾ ਕਿਤੇ ਜ਼ਿੰਦਗੀ ਚ ਆ ਰਹੀਆਂ ਪ੍ਰੋਬਲਮਸ ਬਾਰੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਆਲੇ ਦੁਆਲੇ ਨੂੰ ਸੋਹਣਾ ਬਣਾਉਣ ਦੀ ਗੱਲ ਕਰਦੇ ਹਾਂ ਆਪਣੇ ਆਪ ਨੂੰ ਸੋਹਣਾ ਬਣਾਉਣ ਦੀ ਗੱਲ ਕਰਦੇ ਹਾਂ ਆਪਣੇ ਆਪ ਨਾਲ ਪਿਆਰ ਕਰਨ ਦੀ ਗੱਲ ਕਰਦੇ ਹਾਂ ਆਪਾਂ ਦੇਖੋ ਤੁਸੀਂ ਸੁਣਦੇ ਹੋਵੋਗੇ ਦੂਜਿਆਂ ਨੂੰ ਪਿਆਰ ਕਰਨਾ ਚਾਹੀਦਾ ਦੂਜਿਆਂ ਨੂੰ ਪਿਆਰ ਤੁਸੀਂ ਤਾਂਹੀਓ ਕਰੋਗੇ ਜੇ ਆਪਣੇ ਆਪ ਨੂੰ ਪਿਆਰ ਕਰੋਗੇ ਤੁਸੀਂ ਨੋਟ ਹੁਣ ਪਿਛਲੇ 14-15 ਸਾਲਾਂ ਤੋਂ ਆਪਾਂ ਹਰ ਰੋਜ਼ ਆਪਣੇ ਪ੍ਰੋਗਰਾਮ ਚ ਇੱਕ ਨਵੇਂ ਵਿਸ਼ੇ ਤੇ ਗੱਲਬਾਤ ਕਰਦੇ ਹਾਂ ਠੀਕ ਹੈ ਕਿਤੇ ਨਾ ਕਿਤੇ ਕੋਈ ਮਹੀਨੇ ਦੋ ਮਹੀਨੇ ਬਾਅਦ ਕੋਈ ਵਿਸ਼ਾ ਜਿਹੜਾ ਉਹ ਰਿਪੀਟ ਵੀ ਹੋ ਜਾਂਦਾ ਪਰ ਰਿਪੀਟ ਹੁੰਦਾ ਵਿਸ਼ਾ ਪਰ ਉਹਦੇ ਚ ਗੱਲਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੱਲਾਂ ਅਸੀਂ ਨਵੀਆਂ ਕਰੀਏ ਬੋਰਿੰਗ ਨਾ ਹੋ ਤੇ ਅਸੀਂ ਉਤਸ਼ਾਹਿਤ ਕਰਦੇ ਹੁੰਦੇ ਤੁਹਾਨੂੰ ਵੀ ਦੋਸਤੋ ਵਿਚਾਰ ਤੁਹਾਡੇ ਸਾਡੇ ਨਾਲ ਭਾਵੇਂ ਮਿਲਦੇ ਆ ਤੇ ਭਾਵੇਂ ਨਹੀਂ ਮਿਲਦੇ ਤੇ ਤੁਸੀਂ ਆਪਣਾ ਇੰਡੀਪੈਂਡੈਂਟ ਓਪੀਨੀਅਨ ਸਾਡੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਦਿਆ ਕਰੋ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹੋਸਟ ਦੇ ਨਾਲ ਤੁਸੀਂ ਸਹਿਮਤ ਹੋਣਾ ਆਪਾਂ ਇੱਥੇ ਸਹਿਮਤ ਕਰਾਉਣ ਨਹੀਂ ਆਏ ਨਾ ਆਪਾਂ ਕੋਈ ਇੱਥੇ ਚੋਣਾਂ ਲੜਨੀਆਂ ਨੇ ਇੱਥੇ ਰੇਡੀਓ ਸਟੇਸ਼ਨ ਤੇ ਬੈਠ ਕੇ ਵੀ ਭਾਈ ਤੁਸੀਂ ਜੀ ਸਾਡੇ ਪ੍ਰੋਗਰਾਮ ਨੂੰ ਵੋਟ ਕਰੋ ਆਹ ਕਰੋ ਕਰੋ ਨਾ ਨਾ ਆਪਣਾ ਤਾਂ ਇੱਕ ਪੰਜਾਬੀ ਚ ਕਹਿੰਦੇ ਹੁੰਦੇ ਨਾ ਜਿਵੇਂ ਸੱਥ ਆ ਇਹ ਲੋਕ ਸੱਥ ਜਿੱਥੇ ਲੋਕ ਆਪਣੇ ਵਿਚਾਰ ਪੇਸ਼ ਕਰਦੇ ਨੇ ਡਿਸਕਸ਼ਨ ਹੁੰਦੀ ਹੈ ਇਹਦੇ ਨਾਲ ਸਾਡੀ ਸੰਤੁਸ਼ਟੀ ਹੁੰਦੀ ਹੈ ਥੋੜੀ ਬਹੁਤ ਜ਼ਿੰਦਗੀ ਦਾ ਰੁਟੀਨ ਬਦਲਦਾ ਹੈ ਨਵੀਆਂ ਗੱਲਾਂ ਬਾਤਾਂ ਸੁਣਦੇ ਹਾਂ ਸਾਡੇ ਸਰੋਤੇ ਬੜੇ ਸਿਆਣੇ ਨੇ ਸਾਡੇ ਸਰੋਤੇ ਕਈ ਵਾਰੀ ਸਾਨੂੰ ਕੋਈ ਗੱਲ ਦਾ ਕੋਈ ਘਟਨਾ ਦਾ ਕਿਸੇ ਵਰਤਾਰੇ ਦਾ ਇਹੋ ਜਿਹਾ ਪਾਸਾ ਦਿਖਾ ਜਾਂਦੇ ਨੇ ਇਹੋ ਜਿਹਾ ਐਸਪੈਕਟ ਦਿਖਾਉਂਦੇ ਨੇ ਇਹ ਜੀ ਡਾਇਮੈਂਸ਼ਨ ਤੋਂ ਗੱਲ ਕਰਦੇ ਜਿਹਦੇ ਬਾਰੇ ਸਾਨੂੰ ਨਹੀਂ ਪਤਾ ਹੁੰਦਾ ਅਲਟੀਮੇਟਲੀ ਜੀ ਅਸੀਂ ਤੁਸੀਂ ਮੰਨੋ ਭਾਵੇਂ ਨਾ ਮੰਨੋ ਪਰ ਸਾਡੇ ਸਰੋਤਿਆਂ ਦੀਆਂ ਗੱਲਾਂ ਸੁਣ ਕੇ ਨਾ ਸਾਨੂੰ ਐਂ ਲੱਗਦਾ ਸੀ ਝੋਲੀ ਭਰ ਕੇ ਘਰੇ ਲੈ ਜਾਂਦੇ ਹਾਂ 2-3 ਤੋਂ ਬਾਅਦ ਨਾ ਉਹਦੇ ਨਾਲ ਸੰਤੁਸ਼ਟੀ ਹੁੰਦੀ ਰਹੀ ਫਿਰ ਅਗਲੇ ਦਿਨ ਫਿਰ ਅਗਲਾ ਪ੍ਰੋਗਰਾਮ ਕਰ ਦਿੰਦੇ ਅਸੀਂ ਅੱਜ ਨਾ ਤੁਹਾਡੇ ਨਾਲ ਦੋ ਵਿਸ਼ਿਆਂ ਤੇ ਗੱਲ ਕਰਨੀ ਪਰ ਪਹਿਲਾਂ ਆਪਾਂ ਪਹਿਲੇ ਵਿਸ਼ੇ ਬਾਰੇ ਗੱਲਬਾਤ ਕਰਨ ਲਈ ਆਪਾਂ ਡਾਕਟਰ ਆਜ਼ਾਦ ਨੂੰ ਅੱਜ ਸੱਦਾ ਦਿੱਤਾ ਕਾਫੀ ਦਿਨ ਹੋ ਗਏ ਮੇਰਾ ਖਿਆਲ ਸ਼ਾਇਦ 1.5-2 ਮਹੀਨੇ ਹੋ ਗਏ ਸਾਡੇ ਲੋਕਲ ਮਸਲਿਆਂ ਤੇ ਗੱਲਬਾਤ ਤਾਂ ਸਾਡੀ ਚੱਲਦੀ ਰਹਿੰਦੀ ਆ ਤੇ ਪਰ ਸਾਡੇ ਬ੍ਰੈਂਪਟਨ ਸਿਟੀ ਦੇ ਵਿੱਚ ਕੁਝ ਸਮੱਸਿਆਵਾਂ ਨੇ ਕਈ ਤਾਂ ਨਾ ਮੱਥੇ ਤੇ ਤਿਉੜੀ ਪਾ ਲੈਂਦੇ ਆ ਜਦੋਂ ਸਮੱਸਿਆ ਦੀ ਗੱਲ ਆਉਂਦੀ ਹੈ ਜ਼ਿੰਦਗੀ ਸਮੱਸਿਆਵਾਂ ਦੇ ਨਾਲ ਜੂਝਣ ਦਾ ਨਾਂ ਦੋਸਤੋ ਤੇ ਅਸੀਂ ਲੋਕ ਕੰਮਾਂ ਕਾਰਾਂ ਚ ਲੱਗੇ ਰਹਿੰਦੇ ਕੱਲ ਵੀ ਮੈਂ ਇਸ਼ਾਰਾ ਕਰਕੇ ਗਿਆ ਸੀਗਾ ਕੰਮ ਕਾਰ ਕਰਨਾ ਚੰਗੀ ਗੱਲ ਆ ਪਰ ਸਾਰਾ ਦਿਨ ਕੰਮ ਹੀ ਕਰੀ ਜਾਓ ਸਵੇਰ ਤੋਂ ਸ਼ਾਮ ਤੱਕ ਇੱਕ ਸ਼ਿਫਟ ਖਤਮ ਹੋਈ 8 ਘੰਟੇ ਕੰਮ ਕੀਤਾ ਫਿਰ ਤੁਸੀਂ ਕਹੋ ਨਹੀਂ ਜੀ ਆਪਾਂ ਉਬਰ ਚਲਾ ਲਈਏ ਆਪਾਂ ਡਿਲੀਵਰੀ ਕਰ ਲਈਏ ਘਰ ਦੇ ਖਰਚੇ ਨੀ ਪੂਰੇ ਹੁੰਦੇ ਆਏ ਆ ਫਲਾਨਾ ਟਹਿਮਕਾ ਉਹਨਾਂ ਕੋਲ ਜ਼ਿੰਦਗੀ ਉਹਦੇ ਨਾਲ ਬਾਹਲੀ ਸੋਹਣੀ ਨੀ ਬਣਦੀ ਪ੍ਰੋਬਲਮ ਚੋਂ ਨਿਕਲਣ ਦਾ ਰਸਤਾ ਆਪਾਂ ਨੂੰ ਆਉਣਾ ਚਾਹੀਦਾ ਠੀਕ ਹੈ ਪ੍ਰੋਬਲਮ ਚ ਫਸ ਗਏ ਭਾਵੇਂ ਆਪ ਫਸੇ ਆ ਤੇ ਭਾਵੇਂ ਸਾਨੂੰ ਕਿਸੇ ਨੇ ਫਸਾਦਾ ਭਾਵੇਂ ਸਾਡਾ ਸਮਾਜ ਇਹੋ ਜਿਹਾ ਬਣ ਗਿਆ ਬਈ ਸਾਨੂੰ ਲੋੜ ਤੋਂ ਵੱਧ ਕੰਮ ਕਰਨਾ ਪੈ ਰਿਹਾ ਕੋਈ 100-125 ਸਾਲ ਪਹਿਲਾਂ ਦੀਆਂ ਗੱਲਾਂ ਨੇ ਸ਼ਾਇਦ ਮੈਨੂੰ ਲੱਗਦਾ 1876 ਜਾਂ 1886 ਦੀ ਗੱਲ ਆ ਜਦੋਂ 8 ਘੰਟੇ ਕੰਮ ਕਰਨ ਦੀ ਗੱਲ ਚੱਲੀ ਸੀ ਬਈ 8 ਘੰਟੇ ਚ ਇੰਨਾ ਕੁ ਬੰਦਾ ਕਮਾਲ ਏ ਜਾਂ ਆਪਣੇ ਸਰੀਰ ਦੀ ਸ਼ਕਤੀ ਨੂੰ ਕਨਵਰਟ ਕਰਕੇ ਪੈਸਿਆਂ ਚ ਇੰਨਾ ਕੁ ਕੁਛ ਲਾਇਆ ਵੀ ਉਹਦੀਆਂ ਜ਼ਿੰਦਗੀ ਦੀਆਂ ਲੋੜਾਂ ਜਿਹੜੀਆਂ ਪੂਰੀਆਂ ਹੁੰਦੀਆਂ ਰਹਿਣ। ਖੈਰ ਲੋੜਾਂ ਦੀ ਵੀ ਲੋੜਾਂ ਦੀ ਅਲੱਗ ਅਲੱਗ ਡੈਫੀਨੇਸ਼ਨ ਆ, ਲੋੜਾਂ ਕਿੰਨੀਆਂ ਕੁ ਨੇ, ਜਿਹੜੀ ਬੁਨਿਆਦੀ ਲੋੜਾਂ ਬੰਦੇ ਦੀਆਂ ਪੂਰੀਆਂ ਹੋ ਜਾਣ, ਪਰ ਹੁਣ 12-12 ਘੰਟੇ ਕੰਮ ਕਰਕੇ ਵੀ ਲੋੜਾਂ ਨੀ ਪੂਰੀਆਂ ਹੁੰਦੀਆਂ ਕਿਉਂਕਿ ਖਰਚੇ ਵੱਧ ਗਏ ਨੇ। ਤੁਸੀਂ ਕਹੋਗੇ ਜੀ ਖਰਚੇ ਆਪ ਵਧਾਏ ਆ, ਤੁਸੀਂ ਆਪਣੇ ਥਾਂ ਠੀਕ ਹੋ ਸਕਦੇ ਹੋ, ਪਰ ਕਈ ਵਾਰੀ ਖਰਚੇ ਨਾ ਸਾਡੇ ਉੱਤੇ ਠੋਸ ਦਿੱਤੇ ਜਾਂਦੇ ਨੇ, ਥੋਪ ਦਿੱਤੇ ਜਾਂਦੇ ਨੇ, ਉਹਨਾਂ ਖਰਚਿਆਂ ਦਾ ਫਿਰ ਕੀ ਕਰੀਏ। ਚਲੋ ਆਪਾਂ ਡਾਕਟਰ ਆਜ਼ਾਦ ਨਾਲ ਗੱਲ ਕਰਦੇ ਹਾਂ, ਬ੍ਰੈਂਪਟਨ ਚ ਕਿਹੜੇ ਕਿਹੜੇ ਮਸਲੇ ਨੇ ਹੁਣ। ਡਾਕਟਰ ਸਾਹਿਬ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਜੀ ਕਰਨਜੀਤ ਭਾਜੀ, ਮੇਰੀ ਤਰਫ ਤੇ ਸਾਜੋ ਆਵਾਜ਼ ਕੇ ਜਿੰਨੇ ਵੀ ਆਪਣੇ ਸਰੋਤਾ ਹੈ, ਮੇਰੀ ਤਰਫ ਤੇ ਪਿਆਰ ਦੇ ਨਮਸਕਾਰ, ਸਤਿ ਸ੍ਰੀ ਅਕਾਲ ਆਦਾਬ
ਜੀ। ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ। ਪਹਿਲਾਂ ਤਾਂ ਜਿਹੜੀ ਤੁਹਾਡੀ ਕੈਂਪੇਨ ਚੱਲਦੀ ਸੀ, ਤੁਸੀਂ ਉਹਦੇ ਉੱਤੇ ਕਾਫੀ ਲੋਕਾਂ ਨੂੰ ਤੁਸੀਂ ਉਹਦੇ ਤੇ ਆਰਗੇਨਾਈਜ਼ ਕੀਤਾ, ਤੁਸੀਂ ਮੈਨੂੰ ਲੱਗਦਾ ਪ੍ਰੋਵਿੰਸ਼ੀਅਲ ਜਿਹੜੀ ਸਾਡੀ ਪਾਰਲੀਮੈਂਟ ਆ ਉਹਦੇ ਅੱਗੇ ਵੀ ਗਏ, ਤੁਸੀਂ ਸਿਟੀ ਆਫਿਸ ਅੱਗੇ ਧਰਨਾ ਦਿੱਤਾ, ਤੁਸੀਂ ਸੈਮੀਨਾਰ ਕੀਤੇ, ਮੈਂ ਵੀ ਤੁਹਾਡੇ ਸੈਮੀਨਾਰ ਦੇ ਵਿੱਚ ਆਉਂਦਾ ਰਹਿੰਦਾ ਅਕਸਰ, ਰੈਂਟਲ ਲਾਇਸੈਂਸ ਬਾਰੇ। ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਬਈ ਰੈਂਟਲ ਲਾਇਸੈਂਸ ਦਾ ਮਤਲਬ ਹੈਗਾ ਵੀ ਜਿਹੜੇ ਲੋਕ ਇਲੀਗਲੀ ਜਿਨ੍ਹਾਂ ਨੇ ਕੁਛ ਕਿਰਾਏਦਾਰ ਰੱਖ ਰਹੇ ਨੇ ਉਹਨਾਂ ਨਾਲ ਡੀਲ ਕਰਨ ਦਾ ਤਰੀਕਾ, ਪਰ ਮੈਨੂੰ ਤਾਂ ਤੁਹਾਡੇ ਸੈਮੀਨਾਰ ਚ ਆ ਕੇ ਇਹ ਪਤਾ ਲੱਗਿਆ ਵੀ ਰੈਂਟਲ ਲਾਇਸੈਂਸ ਦੇ ਤਹਿਤ ਤਾਂ ਜਿਹੜੇ ਆਲਰੇਡੀ ਲੀਗਲਾਈਜ਼ ਯੂਨਿਟ ਨੇ, ਸੈਕਿੰਡ ਡਿਵੈਲਿੰਗ ਯੂਨਿਟਸ ਨੇ, ਉਹਨਾਂ ਦੇ ਓਨਰ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ।
ਜੀ ਬਿਲਕੁਲ ਚੰਦ ਬਾਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਕਿਉਂਕਿ ਜੋ ਇਹ ਜੋ ਲਾਇਸੈਂਸ ਹੈ ਇਹ ਜੋ ਆਪਾਂ ਜੋ ਨੋਨ ਕੰਪਲਾਇੰਟ ਜਾਂ ਜੋ ਇਲੀਗਲ ਯੂਨਿਟ ਆਪਾਂ ਜਿਨ੍ਹਾਂ ਨੂੰ ਕਹਿੰਦੇ ਹਾਂ ਉਹਨੂੰ ਵਾਸਤੇ ਤਾਂ ਹੈ ਹੀ ਨਹੀਂ, ਕਿਉਂਕਿ ਉਹ ਰਜਿਸਟਰ ਕਰ ਹੀ ਨਹੀਂ ਸਕਦਾ ਇਸ ਪ੍ਰੋਗਰਾਮ ਚ। ਇਸ ਪ੍ਰੋਗਰਾਮ ਦਾ ਰਜਿਸਟਰ ਹੀ ਉਹ ਕਰ ਸਕਦਾ ਹੈ ਜਿਸ ਦੀ ਕੰਪਲਾਇੰਟ ਯੂਨਿਟ ਹੈ, ਜਿਸਨੇ ਸਿਟੀ ਦਾ ਓਕੂਪੈਂਸੀ ਪਰਮਿਟ ਲਿਆ ਹੋਇਆ ਆਲਰੇਡੀ, ਔਰ ਇਸ ਪ੍ਰੋਗਰਾਮ ਕੇ ਰਾਹੀਂ ਜੋ ਨੋਨ ਕੰਪਲਾਇੰਟ ਯੂਨਿਟ ਹੈ ਉਹਨਾਂ ਉੱਪਰ ਤਾਂ ਕੋਈ ਸ਼ਿਕੰਜਾ ਹੈ ਹੀ ਨਹੀਂ ਉਹ ਪ੍ਰੋਗਰਾਮ ਤੋਂ, ਇਹ ਜੋ ਪ੍ਰੋਗਰਾਮ ਨੂੰ ਐਡਰੈਸ ਕਰਦਾ ਹੀ ਨਹੀਂ ਬਿਲਕੁਲ ਵੀ। ਤੁਹਾਡੀ ਗੱਲ ਸਹੀ ਹੈ ਜੀ,
ਇਹਦਾ ਮਤਲਬ ਸਿਟੀ ਦੀ ਪ੍ਰਾਇਓਰਟੀ ਜਿਹੜੇ ਇਲੀਗਲ ਯੂਨਿਟਸ ਆ ਉਹਨਾਂ ਨਾਲ ਟੈਕਲ ਕਰਨ ਦੀ ਨੀ, ਜਿਹੜੇ ਆਲਰੇਡੀ ਲੀਗਲਾਈਜ਼ਡ ਆ ਉਹਨਾਂ ਨਾਲ ਮੱਥਾ ਲਾ ਰਹੇ ਆ ਸਿਟੀ ਵਾਲੇ।
ਬਿਲਕੁਲ ਜੀ ਤੁਹਾਡੀ ਗੱਲ ਬਿਲਕੁਲ 100% ਸਹੀ ਹੈ, ਕਿਉਂਕਿ ਤੁਸੀਂ ਮੀਟਿੰਗਾਂ ਚ ਵੀ ਆਏ ਹੋ, ਤੁਸੀਂ ਸੈਮੀਨਾਰ ਵੀ ਸਾਡੇ ਅਟੈਂਡ ਕੀਤੇ ਹੈ, ਔਰ ਤੁਸੀਂ ਹਰ ਵਾਰ ਅਸੀਂ ਇਹੀ ਗੱਲ ਕਰਦੇ ਆਏ ਹਾਂ ਇਹ ਜੋ ਪ੍ਰੋਗਰਾਮ ਹੈ ਜੋ ਲੀਗਲ ਯੂਨਿਟ ਹੋਲਡਰ ਹੈ ਜੋ ਸੈਕਿੰਡ ਡਿਵੈਲਿੰਗ ਕੇ ਜਾਂ ਫਸਟ ਡਿਵੈਲਿੰਗ ਦੇ, ਇਹ ਉਹਨਾਂ ਨੂੰ ਹੀ ਟਾਰਗੇਟ ਕਰਦਾ ਇਹ ਪ੍ਰੋਗਰਾਮ। ਸਿਟੀ ਦੀ ਕੋਈ ਇੰਟੈਂਸ਼ਨ ਨਹੀਂ ਹੈ ਕਿ ਵੀ ਜੋ ਨੋਨ ਕੰਪਲਾਇੰਟ ਹੈ ਜਿਸਕਾ ਮੇਜਰ ਪੋਰਸ਼ਨ ਆਪਾਂ ਕਹਿ ਸਕਦੇ ਵੀ 85-90% ਜੋ ਹੈ ਜੋ ਨੋਨ ਕੰਪਲਾਇੰਟ ਜਾਂ ਇਲੀਗਲ ਉਹਨਾਂ ਨੂੰ ਐਡਰੈਸ ਕਰਨ ਦਾ ਸਿਟੀ ਕੋਲ ਇਸ ਪ੍ਰੋਗਰਾਮ ਚ ਕੋਈ ਉਹ ਨਹੀਂ ਹੈ ਜੀ, ਇਹ ਪ੍ਰੋਗਰਾਮ ਉਹਨੂੰ ਐਡਰੈਸ ਨਹੀਂ ਕਰਦਾ।
ਤੇ ਫਿਰ ਇਹਦੇ ਤਹਿਤ ਕੀ ਕਰ ਰਹੇ ਨੇ ਉਹ ਲੀਗਲ ਜਿਹੜੇ ਯੂਨਿਟ ਨੇ ਉਹਨਾਂ ਦੇ ਓਨਰਸ, ਉਹਨਾਂ ਨੂੰ ਕੀ ਕਹਿ ਰਹੇ ਨੇ ਵੀ ਕਿਹੜੇ ਕਿਹੜੇ ਖਰਚੇ ਤੁਹਾਡੇ ਤੇ ਪਾਏ ਜਾਣਗੇ?
ਦੇਖੋ ਜੀ, ਸਭ ਤੋਂ ਪਹਿਲੀ ਗੱਲ ਇਸ ਪ੍ਰੋਗਰਾਮ ਦੀ ਇਹ ਹੈ ਕਿ ਇਹ ਜੋ ਪ੍ਰੋਗਰਾਮ ਹੈ ਇਹ ਇੰਸਪੈਕਟਰ ਜੋ ਰਾਜ ਹੈ ਉਹਨੂੰ ਪ੍ਰਮੋਟ ਕਰਦਾ ਹੈ ਕਿ ਵੀ ਆਪਾਂ ਜਦ ਆਪਾਂ ਇਸਦਾ ਇੱਕ ਲਾਇਸੈਂਸ ਲੈਂਦੇ ਹਾਂ ਤਾਂ ਆਪਾਂ ਸਿਟੀ ਨੂੰ ਕੰਸੈਂਟ ਦਿੰਦਾ ਵੀ ਤੁਸੀਂ ਸਾਡੇ ਘਰੇ ਕਿਸੇ ਵੀ ਟਾਈਮ ਆ ਕੇ ਚੈੱਕ ਕਰ ਲੈਂਦੇ, ਸਿਟੀ ਇੰਸਪੈਕਟਰ ਤੁਹਾਡੇ ਡੋਰ ਤੇ ਨੋਕ ਕਰਕੇ ਤੁਹਾਡੇ ਘਰ ਕੇ ਅੰਦਰ ਜਾ ਸਕਦਾ ਹੈ, ਜੋ ਇੱਕ ਪ੍ਰਾਈਵੇਸੀ ਦਾ ਜੋ ਹਨਨ ਹੈ ਵੀ ਕੋਈ ਵੀ, ਦੇਖੋ ਮੰਨ ਲਓ ਆਪਾਂ ਕੋਈ ਵੀ ਯੂਨਿਟ ਰੈਂਟ ਦਿੰਦੇ ਹਾਂ, ਆਪਾਂ ਮੰਨ ਲਓ ਟੈਨੈਂਟ ਨਾਲ ਗੱਲ ਕਰਨੀ ਹੈ ਤਾਂ ਆਪਾਂ ਵੀ ਪਹਿਲੇ ਫੋਨ ਕਰਦੇ ਹਾਂ, ਫਿਰ ਅਪਾਇੰਟਮੈਂਟ ਲੈਂਦੇ ਹਾਂ, ਬਤਾ ਹੀ ਜਾਂਦੇ ਹਾਂ। ਅਗਰ ਕੋਈ ਐਮਰਜੈਂਸੀ ਹੋ ਤਾਂ ਉਸ ਕੇਸ ਮੈਂ ਤਾਂ ਆਪਾਂ ਜਾ ਸਕਦੇ ਹਾਂ, ਅਦਰਵਾਈਜ਼ ਆਪਾਂ ਜਾ ਹੀ ਨਹੀਂ ਸਕਦੇ। ਤੋ ਇਹ ਪ੍ਰੋਗਰਾਮ ਸਿਟੀ ਇੰਸਪੈਕਟਰ ਜੋ ਹੈ ਉਹਨਾਂ ਨੂੰ ਇੱਕ ਅਥੋਰਿਟੀ ਦਿੰਦਾ ਕਿ ਵੀ ਆਪਣੀ ਪ੍ਰੋਪਰਟੀ ਤੋਂ ਕਿਸੇ ਵੀ ਟਾਈਮ ਜਾ ਕੇ ਉੱਥੇ ਜਾ ਕੇ ਉਹ ਚੈੱਕ ਕਰ ਸਕਦੇ ਹੈ, ਟਿਕਟ ਦੇ ਸਕਦੇ ਹੈ। ਔਰ ਇਸ ਪ੍ਰੋਗਰਾਮ ਕਰਾਹੀ ਇਹ ਸੁਣਨ ਚ ਆਇਆ ਹੈ, ਬਹੁਤ ਸਾਰੇ ਸਾਡੇ ਮੈਂਬਰ ਹੈ ਉਹ ਕਹਿੰਦੇ ਵੀ ਸਿਟੀ ਇੰਸਪੈਕਟਰ ਬਗੈਰ ਬਾਰ ਤੇ ਟਿਕਟ ਦਿੰਦਾ ਹੈ ਇਸ ਪ੍ਰੋਗਰਾਮ ਚ ਵੀ, ਕਿ ਵੀ ਤੁਸੀਂ ਇਗਰੈਸ ਵਿੰਡੋ ਹੈ, ਇਗਰੈਸ ਵਿੰਡੋ ਤੇ ਅਗਰ ਤੁਸੀਂ ਕੋਈ ਪੋਰਟ ਰੱਖ ਲਿਆ, ਫਲਾਵਰ ਪੋਰਟ ਰੱਖ ਲਿਆ, ਜਾਂ ਤੁਸੀਂ ਜੋ ਕਰਟਨ ਲਗਾਇਆ ਹੈ ਤੁਸੀਂ ਉਹ ਥਿਨ ਕਰਟਨ ਲਗਾ ਲਿਆ, ਉਸਕੀ ਵੀ ਟਿਕਟ ਮਿਲਦੀ ਹੈ। ਬੇਸਿਕਲੀ ਇਹ ਜੋ ਪ੍ਰੋਗਰਾਮ ਹੈ ਇਹ ਸਿਰਫ ਕੰਪਲਾਇੰਟ ਨੂੰ ਹੀ ਟਾਰਗੇਟ ਕਰਦਾ ਹੈ ਔਰ ਉਸਕੇ ਉੱਪਰ ਹੀ ਸ਼ਿਕੰਜਾ ਹੈ ਜੀ।
ਡਾਕਟਰ ਸਾਹਿਬ ਇੱਕ ਗੱਲ ਦੱਸੋ, ਜਦੋਂ ਆਲਰੇਡੀ ਤੁਸੀਂ 50,000-60,000-70,000 ਲਾ ਕੇ ਲੀਗਲ ਬੇਸਮੈਂਟ ਬਣਾ ਲਈ, ਤੁਹਾਨੂੰ ਆਕੂਪੈਂਸੀ ਪਰਮਿਟ ਮਿਲ ਗਿਆ, ਸਿਟੀ ਦੀ ਵੈਬਸਾਈਟ ਤੇ ਰਜਿਸਟਰ ਹੋ ਗਿਆ ਦੈਟ ਦਿਸ ਇਜ਼ ਸੈਕਿੰਡ ਡਿਵੈਲਿੰਗ ਯੂਨਿਟ, ਇਹਦੇ ਵਿੱਚ ਕਿਰਾਏਦਾਰ ਰਹਿ ਸਕਦਾ, ਇੰਨੇ ਪੈਸੇ ਲਾਤੇ, ਪਰਮਿਟ ਤੇ ਫੀਸ ਲਾਤੀ, ਆਰਕੀਟੈਕਟ ਦੀ ਫੀਸ ਲਾਤੀ, ਸਾਰਾ ਕੁਛ ਨਵਾਂ ਕਰਤਾ ਤੇ ਬਾਕੀ ਫਿਰ ਲਾਇਸੈਂਸ ਦੀ ਜ਼ਰੂਰਤ ਰਹਿ ਗਈ ਹੈ, ਤੁਹਾਡੀ ਕੀ ਸਮਝ ਹੈ?
ਦੇਖੋ ਜੀ ਬਿਲਕੁਲ ਨਹੀਂ, ਦੇਖੀਏ ਜਬ ਸਿਟੀ, ਦੇਖੋ ਸਿਟੀ ਦਾ ਕੰਸਰਨ ਕਿੱਥੇ ਤੱਕ ਹੋਣਾ ਚਾਹੀਦਾ, ਸਿਟੀ ਦਾ ਕੰਸਰਨ ਹੋਣਾ ਚਾਹੀਦਾ ਵੀ ਜੋ ਬਿਲਡਿੰਗ ਕੋਡ ਹੈ, ਫਾਇਰ ਕੋਡ ਹੈ, ਉਹ ਮੀਟ ਆਊਟ ਹੋਣਾ ਚਾਹੀਦਾ, ਸੇਫਟੀ ਰਿਕੁਆਇਰਮੈਂਟ ਹੈ। ਔਰ ਜਬ ਇਹ ਜੋ ਦੋਨੋ ਚੀਜ਼ਾਂ ਮੀਟ ਆਊਟ ਹੋ ਜਾਂਦੀ ਹੈ ਤਾਂ ਸਿਟੀ ਆਪਾਂ ਨੂੰ ਇੱਕ ਓਕੂਪੈਂਸੀ ਪਰਮਿਟ ਦਿੰਦਾ ਹੈ, ਓਕੂਪੈਂਸੀ ਦਾ ਮਤਲਬ ਹੈ ਕਿ ਤੁਸੀਂ ਇਸ ਡਿਵੈਲਿੰਗ ਚ ਰਹਿ ਸਕਦੇ ਹੋ। ਤੁਸੀਂ ਖੁਦ ਵੀ ਰਹਿ ਸਕਦੇ ਹੋ, ਤੁਸੀਂ ਰੈਂਟ ਤੇ ਵੀ ਦੇ ਸਕਦੇ ਹੋ, ਕੋਈ ਦੂਜੀ ਫੈਮਿਲੀ ਵੀ ਰਹਿ ਸਕਦੀ ਹੈ ਕਿਉਂਕਿ ਇਹ ਸੈਕਿੰਡ ਡਿਵੈਲਿੰਗ ਹੈ। ਸੋ ਜੇ ਆਪਾਂ ਨੂੰ ਓਕੂਪੈਂਸੀ ਪਰਮਿਟ ਮਿਲ ਜਾਂਦਾ ਹੈ ਤਾਂ ਲੋੜ ਹੀ ਨਹੀਂ ਹੈ ਕਿਉਂਕਿ ਆਪਾਂ ਨੂੰ ਸਿਟੀ ਤੇ ਕੋਈ ਰੈਂਟਲ ਲਾਇਸੈਂਸ ਕੀ ਆਪਾਂ ਨੂੰ ਲੋੜ ਹੈ। ਦੇਖੀਏ ਆਜ ਕੀ ਡੇਟ ਤੇ ਮੈਂ ਇਹ ਕਹਾਂਗਾ ਵੀ ਰਫਲੀ 21,000 ਸੈਕਿੰਡ ਡਿਵੈਲਿੰਗ ਯੂਨਿਟ ਬ੍ਰੈਂਡ ਤੇ ਰਜਿਸਟਰ ਹੈ 21,000। ਅਬ ਤੁਸੀਂ 21,000 ਨੇ ਤੁਸੀਂ 300 ਤੋਂ ਮਲਟੀਪਲਾਈ ਕਰ ਦੋ 6.3-6.4 ਮਿਲੀਅਨ ਦਾ ਰੈਵਨਿਊ ਆਜ ਕੀ ਡੇਟ ਤੇ ਹੈ ਜਬ ਸਿਟੀ ਨੂੰ ਇਸ ਟਾਈਮ ਮਿਲਣਾ ਹੈ ਕਿਉਂਕਿ ਇਹ ਪ੍ਰੋਗਰਾਮ ਇਹ ਨਹੀਂ ਹੈ ਵੀ ਇਹ ਪਾਇਲਟ ਪ੍ਰੋਗਰਾਮ ਹੈ, ਇਹ ਪਾਇਲਟ ਸਿਰਫ ਜੋ 5 ਵਾਰਡਾਂ ਤੇ ਲਾਗੂ ਕੀਤਾ ਹੈ ਉੱਥੇ ਹੀ ਰਹਿਣਾ ਹੈ, ਕੱਲ ਨੂੰ ਇਹ ਦੂਜੀ ਥਾਂ ਵੀ ਆਉਣਾ ਹੈ ਕਿਉਂਕਿ ਫਿਰ ਇਹ ਸਿਟੀ ਡਿਵਾਈਡ ਕਰਦਾ ਵੀ ਜੋ ਮੰਨ ਲਓ ਜਿਨ੍ਹਾਂ ਨੇ ਇਸ ਟਾਈਮ ਲਾਇਸੈਂਸ ਲਿੱਤਾ ਹੋਇਆ ਮੰਨ ਲਓ ਜਾਂ ਲੈਣੇ ਹੈ ਜਿਨ੍ਹਾਂ ਨੰਬਰ ਬਹੁਤ ਥੋੜਾ ਹੈ, ਅਗਰ ਆਜ ਕੀ ਡੇਟ ਤੇ ਅਸੀਂ ਗੱਲ ਕਰਦੇ ਹਾਂ ਤਾਂ ਇੱਕ ਬਹੁਤ ਥੋੜਾ ਜੋ ਪਰਸੈਂਟੇਜ ਹੈ ਮੈਂ ਕਹਾਂਗਾ ਵੀ 6-7% ਲੋਕਾਂ ਨੇ ਇਸ ਸਿਟੀ ਕਾ ਜੋ ਲਾਇਸੈਂਸ ਪ੍ਰੋਗਰਾਮ ਹੈ ਇਸ ਤਰ੍ਹਾਂ ਰਜਿਸਟਰ ਕੀਤਾ ਹੈ। ਸੋ ਜਬ ਲੋਕਾਂ ਦਾ ਇੰਟਰਸਟ ਨਹੀਂ ਹੈ ਇਸ ਪ੍ਰੋਗਰਾਮ ਚ ਔਰ ਉਹ ਜੋ ਸਿਟੀ ਦੇ ਜੋ ਕੰਸਰਨ ਹੈ, ਸਿਟੀ ਕਹਿੰਦਾ ਵੀ ਓਵਰ ਕਰਾਊਡਿੰਗ ਦੀ ਪ੍ਰੋਬਲਮ ਜੋ ਹੈ ਉਹ ਰੈਂਟਲ ਲਾਇਸੈਂਸ ਨਾਲ ਸੋਲਵ ਹੋ ਗਈ, ਜੋ ਪੂਅਰ ਪ੍ਰੋਪਰਟੀ ਸਟੈਂਡਰਡਸ ਹੈ ਜੈਸੇ ਗਾਰਬੇਜ ਦਾ ਹੈ ਜਾਂ ਗ੍ਰਾਸ ਕਟਿੰਗ ਦਾ ਹੈ ਜਾਂ ਸਨੋ ਰਿਮੂਵਲ ਦਾ, ਉਹ ਸਾਰੀ ਚੀਜ਼ਾਂ ਇਸ ਦਾ ਹੱਲ ਹੋਣੀ ਹੈ। ਨਹੀਂ ਇਹ ਹੱਲ ਹੈ ਉਸ ਵਾਸਤੇ ਆਲਰੇਡੀ ਸਿਟੀ ਕੇ ਬਾਇਲਾਜ ਹੈ ਵੀ ਜਿੱਥੇ ਓਵਰ ਕਰਾਊਡਿੰਗ ਹੈ ਉੱਥੇ ਸਿਟੀ ਜਾ ਕੇ ਚੈੱਕ ਕਰ ਸਕਦਾ ਹੈ, ਜਿੱਥੇ ਸਨੋ ਨਹੀਂ ਹਟਾਈ, ਜਿੱਥੇ ਗ੍ਰਾਸ ਪ੍ਰੋਪਰ ਨਹੀਂ ਕੱਟਿਆ ਤਾਂ ਸਿਟੀ ਕੋਲ ਆਲਰੇਡੀ ਅਥਾਰਟੀ ਹੈ। ਸੋ ਇਹ ਜੋ RRL ਹੈ ਇਹ ਜੋ ਸਿਟੀ ਦੇ ਕੰਸਰਨ ਜੋ ਹੈ ਉਹਨਾਂ ਨੂੰ ਬਿਲਕੁਲ ਐਡਰੈਸ ਨਹੀਂ ਕਰਦਾ, ਇਹ ਸਿਰਫ ਇਹੀ ਹੈ ਕਿ ਵੀ ਲੋਕਾਂ ਨੂੰ ਇੱਕ ਪੈਸੇ ਥੋਪਣ ਦਾ ਜੋ ਇੰਸਪੈਕਟਰੀ ਰਾਜ ਹੈ ਕਿਉਂਕਿ ਅਬ ਸਿਟੀ ਨੇ ਜੋ ਹੈ 32 ਬਾਇਲਾ ਆਫੀਸਰ ਇਹਨਾਂ ਨੇ ਹਾਇਰ ਕੀਤੇ ਹੈ, ਤੋ ਸਿਟੀ ਖੁਦ ਕਹਿੰਦਾ ਵੀ ਇਹ ਜੋ ਆਫੀਸਰ ਹੈ ਇਹ ਸੈਲਫ ਫੰਡਿਡ ਹੋਗੇ। ਸੈਲਫ ਫੰਡਿਡ ਦਾ ਮਤਲਬ ਇਹ ਹੈ ਕਿ ਵੀ ਇਹ ਆਪਣੀ ਤਨਖਾਹ ਖੁਦ ਕੱਢੂਗੇ, ਉਹ ਕਿਸ ਤਰ੍ਹਾਂ ਕੱਢੂਗੇ, ਟਿਕਟ ਦੇ ਕੇ ਕੱਢੂਗੇ। ਦੇਖੋ ਤੋ ਸਿਟੀ ਦੀ ਜਿੱਥੇ ਇੰਟੈਂਸ਼ਨ ਹੈ ਇਸ ਸਿਟੀ ਨੂੰ ਵਧੀਆ ਬਣਾਉਣ ਦੀ ਨਹੀਂ ਹੈ, ਲੋਕਾਂ ਨੂੰ ਟਿਕਟ ਦੇਣ ਦੀ ਇੰਟੈਂਸ਼ਨ ਹੈ, ਲੋਕਾਂ ਨੂੰ ਐਜੂਕੇਟ ਕਰਨ ਦੀ ਨਹੀਂ ਹੈ। ਕਿਉਂਕਿ ਜੋ ਵੀ RRL ਪ੍ਰੋਗਰਾਮ ਸਟਾਰਟ ਕੀਤਾ ਹੈ ਇੱਥੇ ਪਬਲਿਕ ਕੰਸਲਟੇਸ਼ਨ ਬਿਲਕੁਲ ਨਹੀਂ ਹੋਈ, ਜੋ ਅਸੀਂ ਪਹਿਲੇ ਦਿਨ ਤੇ ਕਹਿੰਦੇ ਹਾਂ ਵੀ ਕੋਈ ਵੀ ਪ੍ਰੋਗਰਾਮ ਲਾਗੂ ਹੋਣਾ ਚਾਹੀਦਾ ਸਿਟੀ ਚ ਉਹ ਇੱਕ ਪੂਰੇ ਸਿਟੀ ਦਾ ਹੋਣਾ ਚਾਹੀਦਾ, ਔਰ ਦੂਜਾ ਉਹ ਇੰਟੈਂਸਿਵ ਕੰਸਲਟੇਸ਼ਨ ਹੋਣੀ ਚਾਹੀਦੀ। ਇਹ ਨਹੀਂ ਵੀ ਸਿਟੀ ਦੇ ਜੋ ਅਫਸਰ ਆਪਣੇ ਜੋ ਕਾਉਂਸਲਰ ਬੈਠੇ ਹੈ ਜਾਂ ਮੇਅਰ ਬੈਠੇ ਹੈ ਉਹ ਸਿਟੀ ਹਾਲ ਤੇ ਜਾ ਕੇ ਕੋਈ ਵੀ ਕਾਨੂੰਨ ਬਣਾ ਦੇ, ਨਹੀਂ ਉੱਥੇ ਲੋਕਾਂ ਦੀ ਜ਼ਰੂਰ ਪੂਛ ਹੋਣੀ ਚਾਹੀਦੀ ਵੀ ਇਹ ਕਾਨੂੰਨ ਬਣਾਉਣ ਲੱਗੇ ਤੁਹਾਡੀ ਰਾਏ ਕੀ ਹੈ।
ਡਾਕਟਰ ਸਾਹਿਬ ਇੱਕ ਗੱਲ ਹੋਰ ਦੱਸੋ, ਓਨਟੈਰੀਓ ਦੇ ਵਿੱਚ ਕੋਈ ਹੋਰ ਸਿਟੀ ਹੈ ਜਿੱਥੇ ਇਹ ਜਿਹਾ ਪ੍ਰੋਗਰਾਮ ਕੋਈ ਇੰਪਲੀਮੈਂਟ ਪਹਿਲਾਂ ਕੀਤਾ ਹੋਵੇ ਤੇ ਸਕਸੈਸਫੁਲ ਹੋਇਆ ਹੋਵੇ ਜਾਂ ਪਹਿਲਾਂ ਇੰਪਲੀਮੈਂਟ ਕੀਤਾ ਹੋਵੇ ਤੇ ਨਾ ਸਕਸੈਸਫੁਲ ਹੋਇਆ ਹੋਵੇ?
ਦੇਖੋ ਜਨਰਲੀ ਇਹ ਜੋ ਹੈ ਇਹ ਨਿਆਗਰਾ ਵਾਲੀ ਸੀਟ, ਕਿਉਂਕਿ ਉੱਥੇ ਟੂਰਿਸਟ ਪਲੇਸ ਹੈ ਉੱਥੇ, ਤਾਂ ਉੱਥੇ ਡਿਫਰੈਂਟ ਟਾਈਪ ਦਾ ਪ੍ਰੋਗਰਾਮ ਹੈ, ਉੱਥੇ ਵੀ ਰੈਂਟਲ ਲਾਇਸੈਂਸ ਦਾ ਹੈ, ਲੇਕਿਨ ਉੱਥੇ ਤੁਹਾਨੂੰ ਪਤਾ ਵੀ ਉਹ ਜੋ ਟੂਰਿਸਟ ਸਿਟੀ ਹੈ। ਬਾਕੀ ਵਾਟਰਲੂ ਤੇ ਵੀ ਕੀਤਾ ਹੋਇਆ ਹੈ, ਵਾਟਰਲੂ ਤੇ ਵੀ ਇੰਨਾ ਇਫੈਕਟਿਵ ਨਹੀਂ ਹੈ, ਔਰ ਵਾਟਰਲੂ ਤੇ ਪਿੱਛੇ ਇਨਵੈਸਟੀਗੇਸ਼ਨ ਕੀਤਾ ਤਾਂ ਓਨਟੈਰੀਓ ਹਿਊਮਨ ਰਾਈਟ ਕਮਿਸ਼ਨ ਹੈ, ਉਹਨਾਂ ਨੇ ਕਿਹਾ ਵੀ ਜੋ ਇਸਕੇ ਜੋ ਇਹ ਨਾ ਇਹ ਡਿਸਕ੍ਰਿਮੀਨੇਟਰੀ ਪ੍ਰੋਗਰਾਮ ਹੈ, ਠੀਕ ਹੈ ਨਾ, ਕਿਉਂਕਿ ਤੁਸੀਂ ਕਿਸੇ ਤੇ ਇਹ ਨਹੀਂ ਪੁੱਛ ਸਕਦੇ ਵੀ ਜਦ ਤੁਸੀਂ ਰੂਮ ਸ਼ੇਅਰ ਕਰਦੇ ਹੋ ਵੀ ਤੁਸੀਂ ਤੁਹਾਡਾ ਰਿਲੇਸ਼ਨ ਕੀ ਆਪਸ ਚ, ਸੋ ਇਹ ਹਿਊਮਨ ਰਾਈਟ ਕੋਡ ਨੂੰ ਵੀ ਇਹ ਵਾਇਲੇਸ਼ਨ ਕਰਦਾ ਹੈ। ਤਾਂ ਬੇਸਿਕਲੀ ਜ਼ਿਆਦਾਤਰ ਹੈ ਨਹੀਂ, ਤੁਸੀਂ ਇੱਥੇ ਆਪਣਾ ਪੀਲ ਰੀਜਨ ਤੇ ਦੇਖ ਲਓ, ਪੀਲ ਰੀਜਨ ਤੇ ਆਪਣਾ ਕੈਲੇਡਨ ਵੀ ਆਉਂਦਾ ਹੈ, ਮਿਸਾਗਾ ਵੀ ਆਉਂਦਾ, ਉੱਥੇ ਨਹੀਂ ਹੈ, ਟੋਰੋਂਟੋ ਤੇ ਕਹੀਏ ਟੋਰੋਂਟੋ ਤੇ ਵੀ ਨਹੀਂ ਆਉਂਦਾ, ਵਾਨ ਤੇ ਵੀ ਨਹੀਂ ਆਉਂਦਾ। ਤੋ ਪਤਾ ਨਹੀਂ ਬ੍ਰੈਂਪਟਨ ਸਿਟੀ ਨੂੰ ਕੀ ਹੋਇਆ ਹੈ ਵੀ ਇਹਨਾਂ ਨੇ ਕਿੰਨੀ ਭੁੱਖ ਲੱਗੀ ਹੈ ਕਿ ਇਹਨਾਂ ਨੇ ਪੈਸੇ ਹੀ ਪੈਸੇ ਚਾਹੀਦੇ, ਪ੍ਰੋਪਰਟੀ ਟੈਕਸ ਵੀ ਬੜੇ ਜਾਂਦਾ ਹੈ, ਇੱਥੇ ਕੋਈ ਯੂਨੀਵਰਸਿਟੀ ਨਹੀਂ ਹੈ, ਠੀਕ ਹੈ, ਇੱਥੇ ਹੋਸਪਿਟਲ ਦਾ ਵੀ ਜੋ ਕਹਿੰਦੇ ਵੀ ਇਹ ਛੇਤੀ ਬਣੂਗਾ, ਉਸ ਹੋਸਪਿਟਲ ਕੀ ਵੀ ਡਿਲੇ ਹੀ ਚੱਲ ਰਹੀ ਹੈ, 77 ਚ ਕਹਿੰਦੇ ਹੈ ਸੇਫਟੀ ਸਿਕਿਉਰਟੀ ਦਾ, ਇੱਥੇ ਵੀ ਗੱਡੀਆਂ ਇੰਨੀ ਚੋਰੀ ਹੁੰਦੀ ਹੈ, ਤੇ ਇੱਥੇ ਤਾਂ ਕੰਮ ਬਹੁਤ ਹੈ ਸਿਟੀ ਨੂੰ ਕਰਨ ਵਾਸਤੇ, ਠੀਕ ਹੈ ਨਾ। ਤੋ ਇਸ ਪ੍ਰੋਗਰਾਮ ਦੀ ਲੋੜ ਹੈ ਨੀ ਇਸ ਸਿਟੀ ਵਿਚ ਬ੍ਰੈਂਪਟਨ ਵਿਚ। ਔਰ ਦੂਜਾ ਜੋ ਫੈਡਰਲ ਗੌਰਮੈਂਟ ਨੇ ਜੋ ਸਟੂਡੈਂਟ ਕਾ ਜੋ ਪਰਮਿਟ ਹੈ ਉਹ ਵੀ ਘੱਟ ਕਰ ਦਿੱਤਾ, ਔਰ ਦੂਜਾ ਜੋ ਪਰਮਿਟ ਹੈ ਉਹਨਾਂ ਨੇ ਪ੍ਰੋਵਿੰਸ ਵਾਈਜ ਕੋਟਾ ਵੀ ਕੀਤਾ ਹੈ ਕਿ ਇਸ ਪ੍ਰੋਵਿੰਸ ਇੰਨੇ ਸਟੂਡੈਂਟ ਆਣਗੇ ਇਸ ਤਰ੍ਹਾਂ ਦੇ। ਪਹਿਲੇ ਕੀ ਸਾਹਿਬ ਵੀ ਕੋਟਾ ਨਹੀਂ ਹੁੰਦਾ ਸੀ, ਇੱਕ ਓਨਟੈਰੀਓ ਨਹੀਂ ਜ਼ਿਆਦਾ ਸਪੋਜ਼ ਕਰੋ ਵੀ ਸਟੂਡੈਂਟ ਆਉਂਦੇ ਸੀ, ਔਰ ਇੱਥੇ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਜੋ ਪਰਮਾਨੈਂਟ ਰੈਜੀਡੈਂਸੀ ਵੀ ਜੋ ਵੀ ਇੱਥੇ ਆਪਣੇ ਸਟੂਡੈਂਟ ਆਉਂਦੇ ਹੈ ਜਾਂ ਵਰਕ ਪਰਮਿਟ ਹੋਲਡਰ ਆਉਂਦੇ ਹੈ, ਪਰਮਾਨੈਂਟ ਰੈਜੀਡੈਂਸੀ ਕਿੰਨੀ ਡਿਫੀਕਲਟ ਹੈ, ਤਾਂ ਲੋਕ ਕਾਫੀ ਮੂਵ ਹੋਏ ਆ ਦੂਸਰੇ ਪ੍ਰੋਵਿੰਸ ਤੇ ਚਲੇ ਗਏ। ਲੇਕਿਨ ਇਹ ਅੱਗਾ ਆਪਾਂ ਪਹਿਲੇ ਦੇਖਦੇ ਸੀ ਜਨਰੇਟ ਬਾਜੀ ਕਿ ਵੀ ਬੇਸਮੈਂਟ ਜੋ ਹੈ ਉਹ ਮਲਟੀਪਲ ਆਫਰ ਤੇ ਜਾਂਦੀ ਸੀ, ਤੁਸੀਂ ਅੱਜ ਬੇਸਮੈਂਟ ਤੁਸੀਂ ਰੈਂਟ ਤੇ ਲਗਾ ਦੋ ਤੁਹਾਨੂੰ ਕਿੱਦਾਂ ਕਿਰਾਏਦਾਰ ਨਹੀਂ ਲੱਭਦਾ, ਤਾਂ ਗੱਲ ਹੈ ਹੀ ਨਹੀਂ ਅੱਜ ਕੱਲ੍ਹ। ਤੋਂ ਦੇਖੀਏ ਜੋ ਕੰਸਰਨ ਹੈ ਸਿਰਫ ਕੋਈ ਜੋ ਕੰਸਰਨ ਜ਼ਰੂਰ ਹੈ ਵੀ ਓਵਰ ਕਰਾਊਡਿੰਗ ਪਹਿਲੇ ਹੁੰਦੀ ਸੀ, ਉਹ ਸਿਟੀ ਸਾਨੂੰ ਸਿਟੀ ਆਫ ਬਰੈਂਪਟਨ ਜੋ ਵੀ ਜੋ ਕੰਪਲਾਇੰਟ ਹੋਮ ਓਨਰ ਹੈ ਉਹਨਾਂ ਨੂੰ ਕਲਪਰੇਟ ਮੰਨਦਾ ਹੈ, ਉਹਨਾਂ ਨੂੰ ਸਲਮ ਲੋਰਡ ਵੀ ਬੋਲਦਾ ਹੈ, ਠੀਕ ਹੈ ਨਾ। ਤੁਸੀਂ ਸੋਚ ਸਕਦੇ ਹੋ ਸਿਟੀ ਦੀ ਇੰਟੈਂਸ਼ਨ ਕੀ ਹੈ। ਸਿਟੀ ਆਫ ਬਰੈਂਪਟਨ ਦੇ ਜੋ ਮੇਅਰ ਹੈ ਆਪਣੇ ਪੈਟ੍ਰਿਕ ਬਰਾਊਨ ਸਾਹਿਬ, ਉਹ ਵੀ ਇਹ ਕਹਿੰਦੇ ਵੀ ਇਹ ਗੱਲ ਇੱਥੇ 25 ਬੰਦੇ ਬੇਸਮੈਂਟ ਦਾ 25 ਬੰਦੇ ਰਹਿੰਦੇ, ਜਬਕਿ ਸਰੇਆਮ ਗਲਤ ਸਟੇਟਮੈਂਟ ਹੈ। ਅਗਰ ਕੋਈ ਪੁੱਛਣ ਵਾਲਾ ਹੋ ਕਿਸੇ ਮੀਡੀਆ ਤਾਂ ਆਉਂਦਾ, ਕਿਸੇ ਮੀਡੀਆ ਨੇ ਇਹ ਹਿੰਮਤ ਨਹੀਂ ਪੁੱਛਣ ਦੀ ਕਿ ਜੀ ਤੁਸੀਂ ਪਹਿਲੇ ਤੋਂ ਸਟੇਟਮੈਂਟ ਕਹਿੰਦੇ ਸੀ ਵੀ ਇੱਕ ਬੇਸਮੈਂਟ ਦਾ 25 ਬੰਦੇ ਰਹਿੰਦੇ ਆ, ਅਬ ਤੁਸੀਂ ਕਹਿੰਦੇ ਵੀ ਇੱਕ ਗਰਤਾ ਰਹਿੰਦੇ ਆ, ਜਬ ਸਟੇਟਮੈਂਟ ਹੋ ਗਈ ਨਾ ਚੇਂਜ। ਔਰ ਦੂਜਾ, ਜਬ ਅਸੀਂ ਜੋ ਰੈਜੀਡੈਂਟ ਹੈ, ਅਸੀਂ ਜੋ ਟੈਕਸ ਪੇਅਰ ਹਾਂ, ਅਸੀਂ ਕੋਈ ਪ੍ਰੋਟੈਸਟ ਕਰਦੇ ਹਾਂ, ਤਾਂ ਉਹਨਾਂ ਨੂੰ ਜਿੱਥੇ ਉੱਥੇ 250-300 ਲੋਕ ਇਕੱਠੇ ਹੁੰਦੇ ਆ, ਉੱਥੇ ਉਹਨਾਂ ਨੂੰ 20 ਬੰਦੇ ਦਿਖਾਈ ਦਿੰਦੇ ਆ, ਠੀਕ ਹੈ ਨਾ, ਵੀ 20 ਬੰਦੇ ਪ੍ਰੋਟੈਸਟ ਕਰਦੇ ਆ, ਠੀਕ ਹੈ। ਉਹਨਾਂ ਦਾ ਜੋ ਚਸ਼ਮਾ ਉਹ ਚੇਂਜ ਹੋ ਜਾਂਦਾ। ਜਬ ਸਿਟੀ ਦੀ ਗੱਲ ਆਉਂਦੀ ਹੈ, ਉਹ ਬਹੁਤ ਬੜਾ ਚੜਾ ਕੇ ਲੋਕਾਂ ਨੂੰ ਆਪਣਾ ਬਰੈਂਪਟਨ ਦੇ ਜੋ ਰੈਜੀਡੈਂਟ ਹੈ, ਜੋ ਹਾਰਡ ਵਰਕਿੰਗ ਹੈ, ਜਿਹਨਾਂ ਨੇ ਕੋਈ ਪ੍ਰੋਪਰਟੀ ਬਣਾਈ ਹੈ, ਉਹ ਉਹਨਾਂ ਨੂੰ ਸਲਮ ਬੋਲਦੇ ਆ, ਠੀਕ ਹੈ ਨਾ। ਤੋ ਇਹ ਸਾਰੀ ਚੀਜ਼ ਦੇਖੋ ਤੁਸੀਂ ਖੁਦ ਸੋਚ ਸਕਦੇ ਹੋ ਵੀ ਇੰਟੈਂਸ਼ਨ ਕੀ ਹੈ ਸਿਟੀ ਦੀ। ਇੱਥੇ
ਡਾਕਟਰ ਸਾਹਿਬ, ਇਹ ਤਾਂ ਜਦੋਂ ਗੱਲ ਕਰਦੇ ਨੇ ਨਾ ਕੁਛ ਲੋਕ ਵੀ ਉੱਥੇ 20 ਬੰਦੇ ਨੇ, ਮੈਂ ਕਹਿੰਦਾ ਪ੍ਰੋਟੈਸਟ ਕਰਨ ਵਾਲਾ ਬੰਦਾ ਪਾਸੇ ਇੱਕ ਹੀ ਹੋਵੇ ਜੀ। ਜੇ ਹੁਣ ਦੁਨੀਆਂ ਦੇਖੋ, ਕੋਈ ਪਰਸਨਲੀ ਨਾ ਲਿਓ, ਮੈਂ ਤਾਂ ਵੈਸੇ ਗੱਲ ਕਰ ਰਿਹਾ। ਸਪੋਜ਼ 99% ਮੈਂ ਵਰਡ ਯੂਜ ਨਹੀਂ ਕਰਨਾ ਚਾਹੁੰਦਾ, 99% ਕਿਤੇ ਲੋਕ ਨੇ ਉਹ ਗਧੇ ਵਾਂਗੂ ਕੰਮ ਕਰਦੇ ਨੇ, ਉਹ ਭਾਰ ਚੱਕਦੇ ਨੇ ਐਕਸਟਰਾ, ਦੂਜਿਆਂ ਦਾ ਭਾਰ ਵੀ ਚੱਕ ਲੈਂਦੇ। ਇਟ ਡਜ਼ਨਟ ਮੀਨ ਕਿ ਇੱਕ ਬੰਦਾ ਜਿਹੜਾ ਆਪਣਾ ਹੀ ਭਾਰ ਚੱਕਣਾ ਚਾਹੁੰਦਾ, ਕਿਸੇ ਦਾ ਨਹੀਂ ਚੱਕਣਾ ਚਾਹੁੰਦਾ, ਪ੍ਰੋਟੈਸਟ ਨਾ ਕਰੇ। ਪ੍ਰੋਟੈਸਟ ਦਾ ਇੱਕ ਬੰਦਾ ਵੀ ਰਿਜੈਂਟਮੈਂਟ ਸ਼ੋ ਕਰ ਸਕਦਾ, ਇਹ ਤਾਂ ਕੋਈ ਲੋਜਿਕ ਨਹੀਂ ਹੈਗਾ ਵੀ 20 ਬੰਦੇ ਨੇ ਪ੍ਰੋਟੈਸਟ ਕੀਤਾ ਜਾਂ 35 ਨੇ ਕੀਤਾ, ਨਾ ਕਰਨ। ਹੁਣ ਜਿਹਨਾਂ ਨੂੰ ਨਹੀਂ ਚਾਹ ਹੈਗਾ, ਜਿਹਨਾਂ ਕੋਲ ਵਾਧੂ ਪੈਸੇ ਨੇ ਜਾਂ ਜਿਹਨਾਂ ਨੂੰ ਨਹੀਂ ਅਵੇਅਰਨੈਸ, ਜਿਹੜੇ ਪੈਸੇ ਕਮਾ ਕੇ ਖਜ਼ਾਨੇ ਸਰਕਾਰੀ ਖਜ਼ਾਨੇ ਭਰੀ ਜਾਂਦੇ ਨੇ, ਜਾਂ ਕਿਸੇ ਆਪਦੀ ਕਮਾਈ ਕਰਕੇ ਕੋਈ ਹੋਰ ਉਹਨਾਂ ਦੀ ਕਮਾਈ ਦਾ ਨਜ਼ਾਰਾ ਲਈ ਜਾਂਦਾ, ਜਿਹਨਾਂ ਨੂੰ ਨਹੀਂ ਅਹਿਸਾਸ ਹੈ, ਉਹ ਨਾ ਕੰਮ। ਇੱਕ ਬੰਦਾ ਵੀ ਪ੍ਰੋਟੈਸਟ ਕਰ ਸਕਦਾ, ਤੇ ਇੱਕ ਬੰਦੇ ਦਾ ਪ੍ਰੋਟੈਸਟ ਆ, ਮੈਂ ਕਹਿੰਦਾ ਉਹ ਬਹੁਤ ਅਹਿਮੀਅਤ ਰੱਖਦਾ ਜੀ, ਬਹੁਤ ਅਹਿਮੀਅਤ ਰੱਖਦਾ।
ਬਿਲਕੁਲ, ਸਭ ਤੋਂ ਵੱਡੀ ਗੱਲ ਹੈ ਕਿ ਬਰੈਂਪਟਨ ਦੇ ਜੋ ਰੈਜੀਡੈਂਟ ਹੈ, ਮੈਂ ਤੁਹਾਨੂੰ ਕਹਿੰਦਾ ਵੀ ਆਜ ਕੀ ਰੇਟ ਹੈ, 95% ਦਾ ਇਹ ਨੀ ਪਤਾ ਵੀ ਆਰਆਰਐਲ ਹੈ ਕੀ।
ਹਾਂਜੀ,
ਲਾਗੂ ਹੋਊਗਾ ਨਾ, ਜਬ ਇਸਕੇ ਕੰਸੀਕਵੈਂਸ ਸਭ ਲੋਕਾਂ ਨੂੰ ਪਤਾ ਲੱਗੂਗਾ ਵੀ ਰੀਅਲੀ ਇਹ ਪ੍ਰੋਗਰਾਮ ਜੋ ਬਹੁਤ ਗਲਤ ਪ੍ਰੋਗਰਾਮ ਸੀ, ਇਹ ਇੰਪਲੀਮੈਂਟ ਹੀ ਨਹੀਂ ਹੋਣਾ ਚਾਹੀਦਾ ਸੀ। ਲੇਕਿਨ ਆਪਣੇ ਲੋਕ ਜੋ ਹੈ ਥੋੜੇ ਜਿਹੇ ਰੂਸੀ ਕੰਮ ਰੱਖਦੇ ਹੈ, ਜਬ ਸਿਰ ਤੇ ਪੈ ਜਾਂਦੇ ਉਹ ਕਹਿੰਦੇ ਅੱਛਾ ਇਹ ਵੀ ਹੋ ਗਿਆ, ਇਸ ਵਿੱਚ ਆ ਵੀ ਲਿਖਿਆ ਸੀ, ਇਸ ਵਿੱਚ ਆ ਵੀ ਲਿਖਿਆ ਸੀ। ਤੋ ਇਹ ਜੋ ਪ੍ਰੋਟੈਸਟ ਹੈ, ਇਹ ਲੋਕਾਂ ਨੂੰ ਅਵੇਅਰ ਕਰਨ ਦਾ ਇੱਕ ਉਹ ਹੈ, ਲੋਕਾਂ ਨੂੰ ਵੀ ਅਵੇਅਰ ਕਰਨ ਦਾ ਹੈ, ਉਹ ਸਿਟੀ ਜੋ ਆਫੀਸ਼ਲ ਹੈ ਉਹਨਾਂ ਉੱਪਰ ਵੀ ਇੱਕ ਪ੍ਰੈਸ਼ਰ ਬਣਦਾ ਵੀ ਅਸੀਂ ਚੁੱਪ ਨਹੀਂ ਹਾਂ, ਸਾਨੂੰ ਪਤਾ ਤੁਸੀਂ ਜੋ ਕਰਦੇ ਹੋ ਗਲਤ ਕਰਦੇ ਹੋ, ਅਸੀਂ ਇਸ ਪ੍ਰੋਗਰਾਮ ਕੇ ਖਿਲਾਫ਼ ਹੈ, ਟੋਟਲੀ ਖਿਲਾਫ਼ ਹੈ, ਪਹਿਲੇ ਦਿਨ ਸੇ ਖਿਲਾਫ਼ ਹੈ, ਔਰ ਇਸਕੇ ਖਿਲਾਫ਼ ਅਸੀਂ ਰਹਾਂਗੇ ਜਬ ਤੱਕ ਇਹ ਪ੍ਰੋਗਰਾਮ ਵਾਪਿਸ ਨਹੀਂ ਲਿਆ ਜਾਂਦਾ।
ਬਿਲਕੁਲ ਡਾਕਟਰ ਸਾਹਿਬ, ਐਕਚੁਅਲੀ ਕੀ ਆ ਵੀ ਦੇਖੋ, ਪ੍ਰੋਬਲਮ ਤਾਂ ਹੈ ਹੀ ਆ, ਸਾਡੇ ਲੋਕ ਰੋਜ਼ ਨੋਟ ਕਰਦੇ ਨੇ ਟ੍ਰੈਫਿਕ ਦੀਆਂ ਪ੍ਰੋਬਲਮ, ਜਿਵੇਂ ਤੁਸੀਂ ਦੱਸਿਆ ਚੋਰੀ, ਕਾਰਾਂ ਚੋਰੀ ਦੀਆਂ ਪ੍ਰੋਬਲਮ ਨੇ, ਐਕਸੀਡੈਂਟ ਦੀਆਂ ਪ੍ਰੋਬਲਮ ਨੇ, ਗਾਰਬੇਜ ਦੀਆਂ ਪ੍ਰੋਬਲਮ ਨੇ, ਚਲੋ ਪ੍ਰੋਬਲਮ ਹੈਗੀਆਂ, ਪਰ ਪ੍ਰੋਬਲਮ ਨੂੰ ਸੋਲਵ ਕਰਨ ਲਈ ਤੁਹਾਡੀ ਡਾਇਰੈਕਸ਼ਨ ਤੇ ਇੰਟੈਂਸ਼ਨ ਠੀਕ ਹੋਣੀ ਚਾਹੀਦੀ ਹੈ। ਇੱਥੇ ਇੰਟੈਂਸ਼ਨ ਸਿਟੀ ਦੀ ਜਿਹੜੀ ਹੈਗੀ ਉਹ ਪ੍ਰੋਬਲਮ ਨੂੰ ਸੋਲਵ ਕਰਨ ਦੀ ਨੀ, ਜਿਵੇਂ ਤੁਸੀਂ ਕਿਹਾ ਉਹ ਪੈਸਾ ਇਕੱਠਾ ਕਰਕੇ, ਜਿਵੇਂ ਕਿਹਾ ਤੁਸੀਂ ਇੰਸਪੈਕਟਰ ਭਰਤੀ ਕਰਨੇ, ਉਹਨਾਂ ਨੂੰ ਕਹਿਤਾ ਵੀ ਤੁਸੀਂ ਆਪਣੀ ਤਨਖਾਹ ਜਿਹੜੀ ਆਪ ਉਹ ਇਕੱਠੀ ਕਰਨੀ, ਉਹ ਠੀਕ ਵੇ ਨਹੀਂ ਹੈ। ਹੋ ਸਕਦਾ ਉਹ ਸੋਚਦੇ ਹੁਣ ਵੀ ਇਸ ਤਰੀਕੇ ਨਾਲ ਪ੍ਰੋਬਲਮ ਹੱਲ ਹੋਜੂ, ਪਰ ਐਕਸਪੀਰੀਅੰਸ ਤਜਰਬਾ ਦੱਸਦਾ ਵੀ ਇਸ ਤਰੀਕੇ ਨਾਲ ਪ੍ਰੋਬਲਮ ਹੱਲ ਨਹੀਂ ਹੁੰਦੀ, ਕੰਪਲੀਕੇਟ ਹੁੰਦੀ ਹੈ।
ਬਿਲਕੁਲ ਬਿਲਕੁਲ,
ਹੋਰ ਕੁਝ ਕਹਿਣਾ ਚਾਹੁੰਦੇ ਹੋ?
ਦੇਖੋ, ਦੂਜਾ ਮੈਂ ਇਹ ਕਹਿਣਾ ਚਾਹੁੰਦਾ ਵੀ ਅਬ ਜੋ ਸਾਡਾ ਜੋ ਨੈਕਸਟ ਜੋ ਪ੍ਰੋਟੈਸਟ ਹੈ, ਮੈਂ ਜਿਤਨੇ ਵੀ ਬਰੈਂਪਟਨ ਦੇ ਰੈਜੀਡੈਂਟ ਹੈ, ਦੇਖੀਏ ਅਸੀਂ ਜੋ ਖੁਦ ਮੇਰਾ ਜੋ ਘਰ ਹੈ ਉਹ ਵਾਰਡ 10 ਤੇ ਪੈਂਦਾ ਹੈ, ਲੇਕਿਨ ਇਹ ਸਾਡੇ ਵਾਰਡ ਚ ਲਾਗੂ ਨਹੀਂ ਹੈ, ਫਿਰ ਵੀ ਅਸੀਂ ਲੋਕਾਂ ਨੂੰ ਲੀਡ ਕਰਦੇ ਹਾਂ, ਲੋਕਾਂ ਨੂੰ ਰਿਕੁਐਸਟ ਕਰਦੇ ਹਾਂ ਕਿ ਵੀ ਇਹ ਪ੍ਰੋਗਰਾਮ ਜੋ ਹੈ ਇਹ ਬਰੈਂਪਟਨ ਕੇ ਲਈ ਸਹੀ ਨਹੀਂ ਹੈ, ਤੁਸੀਂ ਉਸ ਵਾਰਡ ਤੇ ਕਿਸੇ ਦਾ ਰਹਿੰਦੇ ਹੋ ਜਾਂ ਦੂਜੇ ਵਾਰਡ ਤੇ ਰਹਿੰਦੇ ਹੋ, ਤੁਸੀਂ ਪਾਰਟੀਸਪੇਟ ਕਰੋ, ਕਿਉਂਕਿ ਪਾਰਟੀਸਪੇਸ਼ਨ ਬਹੁਤ ਜ਼ਰੂਰੀ ਹੈ, ਪਾਰਟੀਸਪੇਸ਼ਨ ਕੇ ਬਗੈਰ ਕੁਛ ਨਹੀਂ ਹੋ ਸਕਦਾ। ਤੋ ਸਾਡਾ ਜੋ ਨੈਕਸਟ ਪ੍ਰੋਟੈਸਟ ਹੈ ਉਹ 14 ਤਰੀਕ ਨੂੰ ਹੈ, 4 ਤੋਂ ਲੈ ਕੇ 6 ਵਜੇ ਤੱਕ, ਔਰ ਇਹ ਜੋ ਹੈ ਇੱਕ ਜੋ ਆਪਣੀ ਕਵੀਨ ਸਟ੍ਰੀਟ ਐਂਡ ਜੋ ਸੈਂਟਰਲ ਪਾਰਕ ਹੈ ਜਿੱਥੇ ਆਪਣਾ ਪੁਲਿਸ ਸਟੇਸ਼ਨ ਹੈ ਬਰੈਂਪਟਨ ਸਿਟੀ ਸੈਂਟਰ ਕੋਲ, ਉਸ ਪੁਲਿਸ ਸਟੇਸ਼ਨ ਕੇ ਜਿੱਥੇ ਨੁੱਕੜ ਤੇ ਅਸੀਂ ਇਕੱਠੇ ਹੋਣਾ ਹੈ। ਤੋ ਜਿੰਨੇ ਲੋਕ ਹੈ ਅਸੀਂ ਕਹਾਂਗੇ ਵੀ ਤੁਸੀਂ ਆਓ, ਨਾਲ ਵੀ ਲੈ ਕੇ ਆਓ। ਦੇਖੋ, ਆਪਾਂ ਕੋਈ ਕੰਸਰਨ ਹੈ, ਆਪਣੇ ਜੈਨੂਅਨ ਕੰਸਰਨ ਹੈ, ਲੋਕ ਸਾਡੇ ਫੋਨ ਵੀ ਆਉਂਦੇ ਕਿ ਵੀ ਹਾਂ ਇਹ ਪ੍ਰੋਗਰਾਮ ਸਹੀ ਨਹੀਂ ਹੈ, ਲੇਕਿਨ ਇਹ ਟਾਈਮ ਆ ਗਿਆ ਵੀ ਆਪਾਂ ਨੂੰ ਥੋੜਾ ਸਾ ਨਾ ਕੰਫਰਟ ਜ਼ੋਨ ਤੇ, ਜਿੱਥੇ ਆਪਾਂ ਵਟਸਐਪ ਤੇ ਮੈਸੇਜ ਪਾ ਦਿੱਤਾ ਜੀ, ਉੱਥੇ ਕੋਈ ਕਮੈਂਟ ਕਰ ਦਿੱਤਾ ਜੀ, ਉਹ ਲੋਡ ਹੈ ਆਪਾਂ ਨੂੰ ਬਾਹਰ ਆ ਕੇ ਇਹਨੂੰ ਥੋੜਾ ਸਾ ਆਪਾਂ ਇਹਨੂੰ ਐਕਟੀਵੇਟ ਕਰੀਏ, ਜ਼ਿਆਦਾ ਆਪਣੀ ਸਟਰੈਂਥ ਦਿਖਾਈਏ, ਤਾਂ ਕਿ ਸਿਟੀ ਆਫੀਸਰ ਤੇ ਬੋਝ ਪਊਗਾ। ਜੇ ਕਾਉਂਸਲ ਹੈ ਜੋ ਬਿਲਕੁਲ ਤੁਹਾਨੂੰ ਕਹਿੰਦਾ ਵੀ ਉਹਨਾਂ ਨੇ ਗੂੰਗਾ ਬੈਰਾ ਅੰਧਾ ਇਹ ਤਿੰਨੋ ਬਣੇ ਹੋਏ ਹੈ।
ਬੋਲੋ ਬੋਲੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਹੈਲੋ
ਹਾਂਜੀ ਹਾਂਜੀ ਤੁਸੀਂ ਆਨ ਲੇਅਰ ਹੋ?
ਅੱਛਾ ਜੀ ਮੈਂ ਆਉਂਦੇ ਏਰੇ ਭਾਜੀ ਪੇ ਗੱਲ ਹੈਗੀ ਆਪਾਂ ਬਹੁਤ ਗੱਲਾਂ ਤਾਂ ਬਹੁਤ ਕਰਨੀ ਆ ਸਭ ਕੁਛ ਕਰ ਲਿਆ ਤੁਸੀਂ ਵੀ ਤੇ ਮੈਂ ਵੀ ਜਿੰਨੇ ਜ਼ਿਆਦਾ ਮੀਡੀਆ ਵਾਲੇ ਤੁਹਾਡੇ ਵਾਲੇ ਜ਼ਿਆਦਾ ਜਿਹੜੇ ਬੰਦੇ ਨੂੰ ਤੁਸੀਂ ਚੁਣਦੇ ਆ ਕੋਈ ਐਮ ਪੀ ਐਮ ਐਲ ਏ ਚੁਣਦੇ ਆ ਐਮ ਪੀ ਪੀ ਕੋਈ ਵੀ ਚੀਜ਼ ਆ ਪਹਿਲਾਂ ਤੁਸੀਂ ਸਾਰਿਆਂ ਦਾ ਮੂਹਰੇ ਇਹਨਾਂ ਹੁੰਦੇ ਆ ਵੀ ਇਹਨੂੰ ਕਰ ਲਓ ਜੀ ਇਹਨੂੰ ਕਰ ਲਓ ਇਹਨੂੰ ਕਰ ਲਓ ਇਹਨਾਂ ਕੰਮਾਂ ਲਈ ਤੁਸੀਂ ਜਨਤਾ ਨੂੰ ਕਹੀ ਜਾਂਦੇ ਵੀ ਉਹਨਾਂ ਨੂੰ ਕੱਢ ਕੇ ਲਿਆਓ ਦੁਬਾਰਾ ਜਿਹੜੇ ਏਅਰ ਕੰਡੀਸ਼ਨ ਬੈਠੇ ਆ ਉਹਨੂੰ ਕਹੋ ਵੀ ਚਲੋ ਸਾਡੇ ਮੂਹਰੇ ਹੋ ਕੇ ਤੇ ਗੱਲ ਕਰੋਗੇ ਅਸੀਂ ਨਹੀਂ ਕਰਨਾ ਇਹ ਜਿੰਨੀ ਕਾਨੂੰਨ ਬਣਾਇਆ ਜਾਂ ਜਿੰਨੀ ਵੋਟਾਂ ਦਿੱਤੀਆਂ ਅਸੀਂ ਬੇਚਾਰੇ ਮਾੜੇ ਬੰਦਿਆਂ ਨੂੰ ਕਹਿਤਾ ਤੁਸੀਂ ਕੰਮ ਕਰੀ ਜਾਂਦੇ ਆ ਕੰਮ ਕਰਨੇ ਵੀ ਭਾਜੀ ਘਰ ਵੀ ਵੇਚੋ ਘਰ ਵੀ ਲਓ ਆ ਵੀ ਲਓ ਤੇ ਉਹ ਕਹੋ ਵੀ ਇੰਨੇ ਪੈਸੇ ਨਾ ਘਰ ਚੋ ਉਹਦੇ ਕਰਨ ਲਈ ਕੰਮ ਵੀ ਕਰਨਾ ਪੈਣਾ ਤੇ ਹੁਣ ਇਹ ਜਿਹੜੀ ਪ੍ਰੋਬਲਮ ਆਈ ਆ ਜਿਹੜੇ ਬੰਦੇ ਤੁਸੀਂ ਚੁਣ ਕੇ ਭੇਜੇ ਸੀ ਜਿਹਨਾਂ ਲਈ ਤੁਸੀਂ ਕੈਂਪੇਨ ਕੀਤੀ ਆ ਪਹਿਲਾਂ ਉਹਨਾਂ ਨੂੰ ਲਿਆਓ ਫਿਰ ਬੇਚਾਰੇ ਸਾਡੇ ਵਰਗੇ ਨੂੰ ਸੱਦੋ
ਹੋਰ ਕੁਛ ਕਹਿਣਾ ਜੀ?
ਨਹੀਂ ਜੀ ਬਸ ਇੰਨੀ ਕਿ ਥੋੜਾ ਅਸਰ ਕਰ ਲਓ।
ਠੀਕ ਹੈ ਠੀਕ ਹੈ ਕੋਈ ਨੀ ਆਪਾਂ ਅਗਲੇ ਕਾਲ ਲੈਣੇ ਅਗਲੀ ਪਹਿਲਾਂ ਫਿਰ ਆਪਾਂ ਗੱਲ ਕਰ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਹਾਂਜੀ ਬਰਾੜ ਜੀ ਮੈਂ ਵਰਿੰਦਰ ਸਿੰਘ ਬੋਲ ਰਿਹਾ, ਸਤਿ ਸ੍ਰੀ ਅਕਾਲ ਜੀ।
ਹਾਂਜੀ ਬਲਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ।
ਬਰਾੜ ਜੀ ਵੇਖੋ ਇਹ ਗੱਲ ਆ, ਮੇਰੀ ਗੱਲ ਹੈਗੀ ਆ ਬੜੀ ਸੱਚੀ ਤੇ ਸਿੱਧੀ। ਹਾਂਜੀ ਜਿਸ ਬੰਦੇ ਨੂੰ ਸ਼ੱਕ ਆ ਨਾ ਉਹ ਮੇਰੇ ਨਾਲ, ਮੈਂ ਰੋਜ਼ 5-6 ਕਿਲੋਮੀਟਰ ਤੁਰਦਾ, ਆ ਜਾਵੇ ਮੈਂ ਦਿਖਾ ਦੇਣਾ ਵੀ ਕਿੱਦਾਂ ਸਲਮਸ ਬਣਾਈਆਂ ਹੋਈਆਂ ਆ ਜਿਹੜੇ ਉਹ ਐਵੇਂ ਗਲਤ ਹੀ ਨਹੀਂ ਕਹਿੰਦੇ ਵੀ ਸਲਮ ਲੋਡ ਆ, ਮੈਂ ਦਿਖਾ ਦੇਣਾ ਮੇਰੇ ਨਾਲ ਤੁਰਨ ਵਾਲਾ ਕੋਈ ਬੰਦਾ ਤਾਂ ਹੋਵੇ। ਹਾਂਜੀ ਮੈਂ ਰੋਜ਼ ਦੇਖਦਾ। ਦੂਜੀ ਗੱਲ ਇਹ ਜਿੱਦਣ ਗਾਰਬੇਜ ਡੇ ਹੁੰਦਾ ਹਨਾ, ਮੈਨੂੰ 4-5 ਜਿਹੜੇ ਆਲੇ ਦੁਆਲੇ ਸਾਡੇ ਹੋਰ ਤੋਂ ਨਾ ਉੱਡਾ ਅੱਡ ਕੇ ਆਉਂਦਾ, ਉਹ ਮੈਨੂੰ ਹੀ ਸਾਫ਼ ਕਰਨਾ ਪੈਂਦਾ ਬਾਅਦ ਦੇ ਵਿੱਚ। ਹਾਂਜੀ ਇਹਦਾ ਸੁਧਾਰ ਜਿਹੜਾ ਆ ਇਹਨੂੰ ਪੋਲੀਟੀਸਾਈਜ਼ ਕਰਨ ਦੀ ਲੋੜ ਨਹੀਂ, ਕਰ ਲਓ ਠੀਕ ਹੈ ਇਹ ਵੀ ਇੱਕ ਰਾਹ ਆ, ਪਰ ਇਹਦਾ ਸੁਧਾਰ ਹੋਣਾ ਆ ਇਹ ਸੋਸ਼ਲ ਜਿਹੜੇ ਆ ਨਾ ਰਿਫੋਰਮਰ ਜਾਂ ਜਿਹੜੇ ਦੇਖਦੇ ਕਿ ਵਾਕਈ ਇਹ ਪ੍ਰੋਬਲਮ ਆ ਨਾ, ਜਿਹੜੀ ਇਹ ਕਾਨੂੰਨ ਦੀ ਗੱਲ ਕਰਦੇ ਆ, ਜਦੋਂ ਤੁਸੀਂ ਕਿਸੇ ਚੀਜ਼ ਨੂੰ ਐਜ਼ ਏ ਬਿਜ਼ਨਸ ਯੂਜ਼ ਕਰਨਾ ਤਾਂ ਉਹਦੇ ਚ ਜਿਹੜੇ ਬਿਜ਼ਨਸ ਲਾਅ ਆ ਸਾਰੇ ਅਪਲਾਈ ਹੋਣੇ ਆ। ਹਾਂਜੀ ਹੁਣ ਤੁਹਾਡੀ ਐਡ ਉਹਨੂੰ ਪ੍ਰਾਪਰਟੀ ਆ ਉਹਦੇ ਤੇ ਟੈਕਸ ਵਧਾ ਸਕਦੇ ਕਿਉਂਕਿ ਤੁਹਾਡੀ ਇਨਕਮ ਵਧੀ ਆ, ਚਲੋ ਜੇ ਉਹ ਨਾ ਵੀ ਵਧਾਉਣਗੇ ਤੁਹਾਡਾ ਫੈਡਰਲ ਟੈਕਸ ਤੇ ਤੁਹਾਡੀ ਇਨਕਮ ਕਰਨਾ ਹੀ ਪਏਗਾ। ਹਾਂਜੀ ਗੱਲ ਇਹ ਆ ਵੀ ਚਲੋ ਆਪਾਂ ਗਵਰਨਮੈਂਟ ਨੇ ਇੱਥੋਂ ਜ਼ਰੂਰ ਬਲੇਮ ਦੇ ਸਕਦੇ ਹਾਂ, ਚਾਹੇ ਫੈਡਰਲ ਹੋਵੇ ਜਾਂ ਮਿਊਂਸੀਪਲ ਹੋਵੇ, ਕਿ ਜਿਹੜੇ ਤੁਸੀਂ ਇਮੀਗ੍ਰਾਂਟ ਸੱਦੇ ਆ ਜਾਂ ਜਿਹੜੇ ਤੁਸੀਂ ਸਟੂਡੈਂਟ ਸੱਦੇ ਉਹਨਾਂ ਵਾਸਤੇ ਤੁਹਾਡੇ ਕੋਲ ਅਰੇਂਜਮੈਂਟ ਹੈ ਨਹੀਂ ਕਿ ਇੱਥੋਂ ਤੁਸੀਂ ਫੇਲ ਆ। ਹਾਂਜੀ ਪਰ ਜੇ ਕਹੀਏ ਕਿ ਜੇ ਅਸੀਂ ਆਪਾਂ ਸੁਧਾਰ ਕਰਨਾ ਚਾਹੁੰਦੇ ਹਾਂ ਜਿਹੜਾ ਲਿਵਿੰਗ ਸਟੈਂਡਰਡ ਆ, ਇਹ ਭਾਜੀ ਗੱਲ ਕਰ ਰਹੇ ਸੀਗੇ ਇਹ ਅੰਦਰ ਅਗੇਂਸਟ ਹਿਊਮਨ ਰਾਈਟ ਭਾਜੀ, ਜਿੱਥੇ ਹੈ ਨਾ ਦੋ ਬੰਦੇ ਦੀ ਅਕਾਮੀਡੇਸ਼ਨ ਹੋਵੇ, ਤਿੰਨ ਬੰਦੇ ਸੁੱਤੇ ਹੋਏ ਰਾਤ ਨੂੰ ਅੱਗ ਲਾ ਕੇ ਮਾਰ ਕੇ ਨਾ, ਫਿਰ ਤੁਹਾਨੂੰ ਪਤਾ ਲੱਗੂਗਾ ਹਿਊਮਨ ਰਾਈਟ ਕਹਿੰਦੇ ਕਿਹਨੂੰ ਆ, ਕਿ ਕਿੱਦਾਂ ਕਿਸੇ ਦੀ ਲਾਈਫ ਨੂੰ ਡੇਂਜਰ ਦੇ ਵਿੱਚ ਪਾਏਗਾ ਤੇ ਉੱਥੇ ਤੁਸੀਂ 20 ਬੰਦੇ ਰੱਖੇ ਹੋਣ। ਹਾਂਜੀ ਤਿੰਨ ਬੰਦਿਆਂ ਦੀ ਅਕਾਮੋਡੇਸ਼ਨ ਹੋਵੇ ਫਿਰ ਕਹਿੰਦੇ ਮਜਬੂਰੀ ਆ। ਮੈਂ ਤਾਂ ਇਹ ਸੋਚਦਾ ਵੀ ਜਿੱਦਣ ਕਿਤੇ ਇਹੋ ਜਿਹੀ ਕੋਈ ਟ੍ਰੈਜਡੀ ਹੋਈ ਨਾ, ਅੱਖਾਂ ਉਦਣ ਖੁੱਲਣੀਆਂ ਵੀ।
ਤੁਹਾਡੀ ਆਵਾਜ਼ ਕੱਟੀ ਗਈ ਬਲਵਿੰਦਰ ਸਿੰਘ ਜੀ। ਹੈਲੋ ਹਾਂਜੀ ਹਾਂਜੀ ਤੁਹਾਡੀ ਆਵਾਜ਼ ਨਹੀਂ ਆ ਰਹੀ। ਹੈਲੋ ਆਪਾਂ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ। ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚੰਦੀਪ ਬਰਾੜ ਨੂੰ ਹੁਣੇ ਕਾਲ ਕਰੋ 647-384-7300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667 416-276-7667।
ਖੁਸ਼ਖਬਰੀ, ਜੇ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਕਰਵਾਉਣੀ ਹੈ, ਉਹਦੇ ਵਿੱਚ ਵਧੀਆ ਕਿਚਨ ਲਗਵਾਉਣੀ ਚਾਹੁੰਦੇ ਹੋ, ਕਸਟਮ ਬਿਲਟ ਘਰ ਬਣਵਾ ਰਹੇ ਹੋ, ਉਹਦੇ ਵਿੱਚ ਕਹਿੰਦੀ ਕਹਾਉਂ ਦੀ ਕਿਚਨ ਤੁਹਾਨੂੰ ਚਾਹੀਦੀ ਹੈ, ਵਾਸ਼ਰੂਮ ਰੈਨੋਵੇਟ ਕਰ ਰਹੇ ਹੋ, ਉਹਦੇ ਵਿੱਚ ਵੈਨਿਟੀ ਚਾਹੀਦੀਆਂ ਨੇ, ਵਾਲ ਯੂਨਿਟ ਚਾਹੀਦੀਆਂ ਨੇ, ਗੱਲ ਕੀ ਕਿ ਹਰ ਤਰ੍ਹਾਂ ਦੀ ਵਧੀਆ ਕਿਚਨ ਕੈਬਨਟਸ ਬਣਾਉਣ ਵਾਸਤੇ ਔਰਾ ਕਿਚਨ ਕੈਬਨਟ ਦਾ ਨਾਂ ਚੇਤੇ ਰੱਖੋ। ਜਾਣਕਾਰੀ ਲਈ 905-673-2872 ਤੇ ਸੰਪਰਕ ਕਰੋ। 905-673-2872 ਔਰਾ ਕਿਚਨ ਕੈਬਨਿਟ।
ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਸਰਦਾਰ ਬਲਵਿੰਦਰ ਸਿੰਘ ਜੀ, ਤੁਸੀਂ ਦੁਬਾਰਾ ਕਾਲ ਕਰ ਲਓ, ਤੁਹਾਡੀ ਆਵਾਜ਼ ਆ ਨਾ ਜਿਹੜੀ ਆਉਣ ਹਟ ਗਈ ਸੀਗੀ, ਬੜੀਆਂ ਵਧੀਆ ਗੱਲਾਂ ਕਰ ਰਹੇ ਸੀ ਤੁਸੀਂ। ਦੇਖੋ ਦੋ ਕਾਲਜ ਆਈਆਂ ਨੇ, ਡਾਕਟਰ ਸਾਹਿਬ ਸਾਡੇ ਨਾਲ ਹੀ ਨੇ ਅਜੇ ਤੱਕ, ਡਾਕਟਰ ਆਜ਼ਾਦ। ਪਹਿਲੀ ਕਾਲ ਤਾਂ ਜਿਹੜੀ ਸੱਜਣ ਨੇ ਕੀਤੀ, ਕਹਿੰਦੇ ਬਈ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹ ਗੱਲ ਕਰਨ। ਦੇਖੋ ਜੀ, ਸਿਟੀ ਦਾ ਮੁੱਦਾ ਤੇ ਸਿਟੀ ਦੇ ਚੁਣੇ ਹੋਏ ਨੁਮਾਇੰਦੇ ਆ ਜਿਹੜੇ ਕੌਂਸਲਰ ਤੇ ਮੇਅਰ ਨੇ, ਤੇ ਉਹਨਾਂ ਦੇ ਅੱਗੇ ਬਾਰ ਬਾਰ ਇਹਨਾਂ ਨੇ ਮੀਟਿੰਗਾਂ ਵੀ ਕੀਤੀਆਂ ਨੇ, ਜਾ ਕੇ ਉਹਨਾਂ ਨਾਲ ਗੱਲਾਂ ਵੀ ਕਰਦੇ ਨੇ, ਧਰਨੇ ਮੁਜ਼ਾਹਰੇ ਜੋ ਕੁਛ ਹੁੰਦਾ ਉਹ ਜ਼ਰੂਰੀ ਆ। ਪਰ ਇਹਦਾ ਮਤਲਬ ਇਹ ਨਹੀਂ ਹੈ ਬਈ ਤੁਸੀਂ ਵੋਟਾਂ ਪਾ ਕੇ ਸੌਂ ਜਾਓ, ਨਾ ਹੀ ਅਸੀਂ ਕਿਸੇ ਨੂੰ ਰਿਕਮੈਂਡ ਕਰਦੇ ਹੁੰਦੇ ਆ। ਦੇਖੋ ਸਾਡੇ ਰੇਡੀਓ ਤੇ ਨਹੀਂ ਤੁਸੀਂ ਸੁਣੋਗੇ ਕਿਤੇ ਬਈ ਫਲਾਨੇ ਨੂੰ ਤੁਸੀਂ ਵੋਟ ਪਾਓ ਜੀ, ਫਲਾਨੇ ਨੂੰ ਵੋਟ ਨਾ ਪਾਓ। ਅਸੀਂ ਚੋਣਾਂ ਵੇਲੇ ਬਾਈ ਲਾਅ ਕੀ ਹੁੰਦਾ ਵੀ ਜਿਹੜਾ ਬੰਦਾ ਕੋਈ ਵੀ ਬੰਦਾ ਚੋਣਾਂ ਦੇ ਵਿੱਚ ਨਾ ਐਡ ਜਿਹੜੀ ਦਿੰਦਾ ਹੁੰਦਾ ਉਹ ਅਸੀਂ ਉਹਨੂੰ ਰਿਫਿਊਜ਼ ਨਹੀਂ ਕਰ ਸਕਦੇ, ਚੋਣਾਂ ਦੀ ਐਡ ਆ ਜਿਹੜੀ ਘੱਟੋ ਘੱਟ। ਬਾਕੀ ਜੀ ਐਡ ਦੇਣ ਵਾਲੇ ਐਡ ਦੇਣੀ ਹੈ, ਅਸੀਂ ਐਡ ਜ਼ਰੂਰ ਪਲੇ ਕਰਦੇ ਹੁੰਦੇ, ਪਰ ਅਸੀਂ ਆਪਣੇ ਕੋਲੋਂ ਰਿਕਮੈਂਡ ਨਹੀਂ ਕਰਦੇ ਕਿਸੇ ਨੂੰ ਵੀ ਤੁਸੀਂ ਫਲਾਨੇ ਨੂੰ ਵੋਟ ਪਾਓ ਜਾਂ ਫਲਾਨੇ ਨੂੰ ਨਾ ਪਾਓ। ਇਹ ਹੁਣ ਤੁਸੀਂ ਸੋਚਣਾ। ਦੂਸਰੀ ਗੱਲ
ਜੀ, ਬਾਕੀ ਮੈਂ ਇੱਥੇ ਐਡ ਕਰਨਾ ਚਾਹੁੰਦਾ ਜੋ ਪਹਿਲੇ ਕਾਲਰ ਥੇ।
ਹਾਂਜੀ,
ਦੇਖੀਏ ਆਪਾਂ ਤੋਂ ਇਸ ਸਿਟੀ ਨੂੰ ਇਹ ਰਿਕੁਐਸਟ ਕਰਦੇ ਹਾਂ ਸਾਡੇ ਨਾਲ ਮਿਲ ਕੇ ਬੈਠ ਕੇ ਗੱਲ ਕਰੋ, ਸਾਡੇ ਜੋ ਕੰਸਰਨ ਹੈ ਅਸੀਂ ਰੈਡੀ ਹਾਂ ਵੀ ਰਿਜੋਲਵ ਕਿਸ ਤਰ੍ਹਾਂ ਕਰਨੇ। ਦੇਖੋ ਕਿਸੇ ਵੀ ਚੀਜ਼ ਦਾ ਸੋਲੂਸ਼ਨ ਮਿਲ ਬੈਠ ਕੇ ਹੀ ਹੁੰਦਾ ਹੈ। ਸਾਡੇ ਸਾਨੂੰ ਕੋਈ ਮੌਕਾ ਨਹੀਂ ਦਿੰਦੇ, ਉਹ ਸਾਡੇ ਨਾਲ ਕੋਈ ਗੱਲ ਨਹੀਂ ਕਰਦੇ, ਇਹ ਤਾਂ ਡੈਮੋਕ੍ਰੇਸੀ ਨਹੀਂ ਹੈ ਨਾ, ਡੈਮੋਕ੍ਰੇਟਿਕ ਰਾਈਟ ਨਹੀਂ ਹੈ ਨਾ ਇਹ ਤਾਂ।
ਬਿਲਕੁਲ ਬਿਲਕੁਲ,
ਜੇ ਸਾਡੇ ਕੰਸਰਨ ਅਸੀਂ ਕਹਿੰਦੇ ਸਾਡੇ ਇਹ ਕੰਸਰਨ ਹੈ, ਅਸੀਂ ਤਾਂ ਇਹ ਕਹਿੰਦੇ। ਦੇਖੋ ਅਸੀਂ ਤਾਂ ਫਿਰ ਇਹ ਕਹਿੰਦੇ ਵੀ ਜੋ ਕਾਲਰ ਨੂੰ ਵੀ ਅਸੀਂ ਕੰਪਲਾਇੰਟ ਹਾਂ, ਅਸੀਂ ਤਾਂ ਚਾਹੁੰਦੇ ਵੀ ਓਵਰ ਕਰਾਊਡਿੰਗ ਨਾ ਹੋ, ਵੀ ਜਿੱਥੇ ਦੋ ਰਹਿਣੇ ਚਾਹੀਦੇ ਉੱਥੇ ਦੋ ਰਹਿਣੇ ਚਾਹੀਦੇ, ਜਿੱਥੇ ਇੱਕ ਰਹਿਣਾ ਚਾਹੀਦਾ ਉੱਥੇ ਇੱਕ ਰਹਿਣਾ ਚਾਹੀਦਾ, ਜੋ ਆਪਣਾ ਸਟੈਂਡਰਡਸ ਹੈ ਉਹ ਵੀ ਮੇਨਟੇਨ ਹੋਣੇ ਚਾਹੀਦੇ, ਫਾਇਰ ਸੇਫਟੀ ਵੀ ਹੋਣੀ ਚਾਹੀਦੀ। ਅਸੀਂ ਤਾਂ ਸਪੋਰਟ ਕਰਦੇ ਹਰ ਚੀਜ਼ ਨੂੰ, ਅਸੀਂ ਤਾਂ ਅਗੇਂਸਟ ਸਾਰੀ ਚੀਜ਼ਾਂ ਦਾ ਬਿਲਕੁਲ ਵੀ ਅਗੇਂਸਟ ਨਹੀਂ ਹੈ ਜੀ।
ਹਾਂਜੀ ਹਾਂਜੀ, ਆਪਾਂ ਇਹਨਾਂ ਗੱਲਾਂ ਤੇ ਆਉਂਦੇ ਹਾਂ ਡਾਕਟਰ ਸਾਹਿਬ, ਮੈਨੂੰ ਇੱਕੋ ਮਿੰਟ ਦੇ ਦੇ, ਬਸ ਇਹਨਾਂ ਗੱਲਾਂ ਤੇ ਆਉਂਦੇ ਆ। ਉਹ ਜਿਹੜੇ ਪਹਿਲੇ ਕਾਲਰ ਨੇ, ਅੱਛਾ ਇਹਦਾ ਮਤਲਬ ਇਹ ਵੀ ਨਹੀਂ ਹੁੰਦਾ ਵੀ ਤੁਸੀਂ ਚੁਣ ਕੇ ਭੇਜਤੇ ਤੇ ਤੁਸੀਂ 4 ਸਾਲ ਸੌਂ ਜਾਓ, ਇਹਦਾ ਮਤਲਬ ਇਹ ਵੀ ਨਹੀਂ ਹੁੰਦਾ ਹੈਗਾ ਵੀ ਉਹੀ ਹਮੇਸ਼ਾ ਗੱਲ ਕਰੀ ਜਾਣ। ਤੁਸੀਂ ਉਹਨਾਂ ਨੂੰ ਜਾਗਦੇ ਰੱਖਣ ਲਈ ਤੁਹਾਨੂੰ ਐਕਟੀਵਿਟੀ ਕਰਨੀ ਹੁੰਦੀ ਹੈ, ਕਰਨੀ ਪੈਂਦੀ ਹੈ। ਡੈਮੋਕ੍ਰੇਸੀ ਦੇ ਵਿੱਚ ਇਹ ਨਹੀਂ ਹੁੰਦਾ ਵੀ ਤੁਸੀਂ 4 ਸਾਲ ਲਈ ਚੁਣ ਕੇ ਭੇਜਤੇ, ਉਦੋਂ ਬਾਅਦ ਤੁਸੀਂ ਆਰਾਮ ਨਾਲ ਸਰਾਣੇ ਦੇ ਉੱਤੇ ਸਿਰ ਦੇ ਕੇ ਥੱਲੇ ਬਾਂਹ ਰੱਖ ਕੇ ਤੁਸੀਂ ਆਰਾਮ ਨਾਲ ਪਏ ਰਹੋ। ਇਹ ਨਹੀਂ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਬੰਦਾ ਨਾ ਜਿਹਨੂੰ ਡੈਮੋਕ੍ਰੇਸੀ ਨੇ ਪ੍ਰਭਾਵਿਤ ਕਰਨਾ, ਜਿਹਦੇ ਹੱਕਾਂ ਦੀ ਰਾਖੀ ਆਪਣੇ ਆਪ ਹੋਣੀ ਆ ਸਿਸਟਮ ਦੇ ਵਿੱਚ, ਉਹਨੇ ਸੌਣਾ ਨਹੀਂ ਹੁੰਦਾ, ਉਹਨੇ ਜਾਗਦੇ ਰਹਿਣਾ ਹੁੰਦਾ ਲਗਾਤਾਰ। ਤੇ ਨਾਲੇ ਮੀਡੀਆ ਵਾਲਿਆਂ ਨੇ ਤਾਂ ਗੱਲਾਂ ਤੁਹਾਡੇ ਅੱਗੇ ਕਰਨੀਆਂ ਨੇ ਜੀ, ਮੀਡੀਆ ਵਾਲਿਆਂ ਨੇ ਤਾਂ ਖਬਰਾਂ ਤੇ ਖਬਰਾਂ ਗੱਲਾਂ ਤੇ ਗੱਲਾਂ ਕੱਢ ਕੇ ਲਿਆਉਣੀਆਂ ਨੇ। ਇਸ ਗੱਲ ਤੇ ਚਿੜਿਆ ਨਾ ਕਰੋ ਵੀ ਤੁਸੀਂ ਜੇ ਕੰਮ ਕਰਦੇ ਹੋ ਸਾਡੇ ਲਈ ਥੋੜਾ ਕੰਮ ਕਰਦੇ ਹੋ, ਹਰੇਕ ਬੰਦਾ ਆਪਣੇ ਲਈ ਕੰਮ ਕਰਦਾ ਤੇ ਕਮਾਉਣੇ ਆਪਣੇ ਲਈ ਹੋ। ਅੱਗੇ ਡਾਕਟਰ ਯਾਦ ਨੇ ਗੱਲ ਕਰਨੀ ਹੈ 6% ਟੈਕਸ ਆ ਜਿਹੜੇ ਵਧਾ ਤੇ, ਅਸੀਂ ਉਸ ਮਸਲੇ ਤੇ ਜੇ 2-4 ਮਿੰਟ ਲਾਉਣੇ ਨੇ। ਅੱਛਾ, ਉਹਦਾ ਮਤਲਬ ਇਹ ਥੋੜਾ ਵੀ ਤੁਸੀਂ ਆਰਾਮ ਨਾਲ ਬੈਠੇ ਰਹੋ ਘਰੇ। ਦੇਖੋ ਭਾਈ, ਤੁਸੀਂ ਤਨਖਾਹ ਲੈਂਦੇ ਹੋ, ਆਪਣੀ ਤਨਖਾਹ ਨੂੰ ਬਚਾ ਕੇ ਕਿਵੇਂ ਰੱਖਣਾ ਇਹ ਤੁਸੀਂ ਦੇਖਣਾ, ਅਸੀਂ ਥੋੜਾ ਦੇਖਣਾ। ਮੀਡੀਆ ਵਾਲਿਆਂ ਨੇ ਤਾਂ ਆਪਣੀਆਂ ਗੱਲਾਂ ਕਰਨੀਆਂ ਨੇ, ਖਬਰਾਂ ਦੇਣੀਆਂ ਨੇ, ਖਬਰਾਂ ਦੇ ਕੇ ਡਿਸਕਸ਼ਨ ਕਰਕੇ ਪਾਸੇ। ਸਾਡੀ 2-3 ਵਜੇ ਤੇ ਵਾਰੀ ਹੁੰਦੀ ਹੈ, ਅਸੀਂ ਕੋਸ਼ਿਸ਼ ਕਰਦੇ ਹਾਂ ਅਸੀਂ ਜਿਹੜੀ ਲੋਕਾਂ ਦੇ ਹਿੱਤਾਂ ਦੇ ਵਿੱਚ ਗੱਲ ਹੋਵੇ ਨਾ ਅਸੀਂ ਉਹ ਕਰੀਏ। ਅਸੀਂ ਨਾ ਤਾਂ ਸਾਡੀ ਕੋਈ ਇੰਟੈਂਸ਼ਨ ਹੁੰਦੀ ਹੈ ਵੀ ਚਮਕੀਲੇ ਦੇ ਗਾਣੇ ਲਾ ਕੇ ਤੁਰ ਜਾਈਏ, ਹਾਲਾਂਕਿ ਉਹ ਵੀ ਲਾ ਸਕਦੇ ਹਾਂ, ਉਹ ਵੀ ਲਾਉਣੇ ਚਾਹੀਦੇ ਨੇ, ਮਨੋਰੰਜਨ ਕਰਨਾ ਜ਼ਰੂਰੀ ਹੈ। ਪਰ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਪ੍ਰਾਇਓਰਟੀ ਵੀ ਲੋਕਾਂ ਦੇ ਇਸ਼ੂ ਤੇ ਗੱਲਬਾਤ ਹੈ ਜਿਹੜੀ ਕੀਤੀ ਜਾਵੇ। ਇਸ ਕਰਕੇ ਦੋਸਤੋ ਤੁਸੀਂ ਆਪਣੀ ਜ਼ਿੰਮੇਵਾਰੀ ਵੀ ਸਮਝਿਆ ਕਰੋ, ਮੇਰਾ ਪੂਰਾ ਚੁਣੇ ਹੋਏ ਨੁਮਾਇੰਦਿਆਂ ਤੇ ਨਾ ਛੱਡ ਦਿਆ ਕਰੋ ਵੀ ਚੁਣੇ ਹੋਏ ਨੁਮਾਇੰਦਿਆਂ ਨੇ ਕਰਨਾ, ਚੁਣੇ ਹੋਏ ਨੁਮਾਇੰਦਿਆਂ ਨੇ ਕਰਨਾ, ਚੁਣੇ ਹੋਏ ਨੁਮਾਇੰਦਿਆਂ ਨੂੰ ਚੁਣਤਾ, ਉਹਨਾਂ ਨੂੰ ਫੀਡਬੈਕ ਵੀ ਤੁਸੀਂ ਦੇਣੀ ਆ, ਅਸੀਂ ਥੋੜਾ ਦੇਣੀ ਆ ਫੀਡਬੈਕ, ਅਸੀਂ ਤਾਂ ਉਹਨਾਂ ਨੂੰ ਲਿਆ ਕੇ ਗੱਲਬਾਤ ਕਰ ਸਕਦੇ ਜੇ ਉਹ ਆਉਣਾ ਚਾਹੁਣ ਤਾਂ। ਬਾਕੀ ਅਸੀਂ ਪ੍ਰੋਗਰਾਮ ਉਹਨਾਂ ਲਈ ਨਹੀਂ ਖੋਲੇ ਹੋਏ ਵੀ ਬਈ ਉਹ ਇੱਥੇ ਆ ਜਾਣ, ਇੱਥੇ ਆ ਕੇ ਸਾਡਾ ਏਅਰ ਟਾਈਮ ਲੈ ਕੇ ਚਲੇ ਜਾਣ, ਇਹ ਵੀ ਨਹੀਂ ਹੁੰਦਾ। ਅਸੀਂ ਆਪਣੀਆਂ ਗੱਲਾਂ ਕਰਨੀਆਂ, ਲੋਕ ਹਿੱਤ ਦੇ ਐਂਗਲ ਤੋਂ ਅਸੀਂ ਗੱਲ ਕਰਨੀ। ਬਾਕੀ ਵੀਰ ਜੀ ਬਲਵਿੰਦਰ ਸਿੰਘ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ, ਕੰਸਰਨ ਬਹੁਤ ਨੇ, ਵੈਲਿਡ ਕੰਸਰਨ ਨੇ, ਉਹ ਆਪਾਂ ਡਾਕਟਰ ਆਜ਼ਾਦ ਨਾਲ ਡਿਸਕਸ ਕਰ ਰਹੇ ਹਾਂ ਵੀ ਪ੍ਰੋਬਲਮ ਹੈਗੀਆਂ, ਗਾਰਬੇਜ ਦੀ ਪ੍ਰੋਬਲਮ ਆ, ਟ੍ਰੈਫਿਕ ਦੀ ਪ੍ਰੋਬਲਮ ਆ, ਸਾਰੀਆਂ ਪ੍ਰੋਬਲਮ ਨੇ। ਦੇਖੋ ਜਿਹੜੇ ਲੈਂਡ ਲਾਰਡ ਇਸ ਤਰ੍ਹਾਂ ਕਰਦੇ ਨੇ, ਡਾਕਟਰ ਜਾਬ ਗੱਲ ਕਰਕੇ ਗਏ ਨੇ, 20-25 ਰੱਖਦੇ ਨੇ ਜਾਂ ਹੋਰ ਨੇ, ਬਿਲਕੁਲ ਠੀਕ ਆ। ਜੇ ਉਹ ਬਿਜ਼ਨਸ ਕਰ ਰਹੇ ਤਾਂ ਬਿਜ਼ਨਸ ਐਥਿਕਸ ਬਿਜ਼ਨਸ ਵਾਂਗੂ ਸਾਰਾ ਕੁਝ ਚੱਲਣਾ ਚਾਹੀਦਾ। ਪਰ ਗੱਲ ਤਾਂ ਇੱਥੇ ਹੀ ਆ ਵੀ ਇਹ ਤਾਂ ਡਾਕਟਰ ਆਜ਼ਾਦ ਤੇ ਇਹਨਾਂ ਦੀ ਟੀਮ ਤਾਂ ਕਹਿ ਰਹੀ ਹੈ ਵੀ ਸਾਰਾ ਕੁਝ ਠੀਕ ਠਾਕ ਹੋਣਾ ਚਾਹੀਦਾ, ਇਹ ਤਾਂ ਅਨਨੈਸੈਸਰੀ ਜਿਹੜਾ ਕੁਝ ਹੋ ਰਿਹਾ ਨਾ ਉਹਦੀ ਗੱਲ ਕਰ ਰਹੇ। ਡਾਕਟਰ ਸਾਹਿਬ ਆਪਾਂ ਮੇਰਾ ਖਿਆਲ ਹੁਣ ਆਈਏ ਵੀ ਜਿਹੜੇ ਚੁੱਪ ਚਪੀਤੇ ਟੈਕਸ ਆ ਜਿਹੜਾ ਵਧਾ ਦਿੱਤਾ ਗਿਆ, ਉਹਨਾਂ ਬਾਰੇ ਤੁਹਾਡੀ ਕੀ ਸਮਝ ਆ, ਉਹ ਕਾਹਦੇ ਵਾਸਤੇ ਵਧਾਇਆ, ਕਿਉਂ ਵਧਾਇਆ ਟੈਕਸ ਉਹ?
ਹਾਂਜੀ, ਦੇਖੀ ਮੈਂ ਇਸ ਤੇ ਪਹਿਲੇ ਇੱਕ ਚੀਜ਼ ਔਰ ਇਸ ਬਾਰੇ ਮੈਂ ਦੇਖੀਏ ਕਿੰਨੇ ਆਪਣੇ ਰੈਜੀਡੈਂਟ ਕੋਈ ਬੋਲਦਾ ਹੀ ਨਹੀਂ ਹੈ ਨਾ, ਸਭ ਨੂੰ ਪਤਾ ਕਿ ਉਹਨੂੰ $12,500 ਦਾ ਫਾਈਨ ਹੋਇਆ ਤੇ ਇੱਥੇ ਰਿਸਪੋਨਸਿਬਿਲਿਟੀ ਔਰ ਅਕਾਊਂਟੇਬਿਲਿਟੀ ਕਿੱਥੇ ਹੈ ਪੋਲੀਟੀਸ਼ੀਅਨ ਦੀ? ਇਸ ਤਰ੍ਹਾਂ ਦੇ
ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਸੀ ਵੀ ਮੈਂ ਜਿਹੜਾ ਕਾਨੂੰਨ ਰਸਤਾ ਅਖਤਿਆਰ ਕਰਦਾ ਉਹ ਮੇਰੇ ਤੇ ਵੀ ਕਾਨੂੰਨ ਉਸੇ ਤਰ੍ਹਾਂ ਲੱਗੇ। ਕਹਿੰਦੇ ਮੈਂ ਕਿਹੜਾ, ਮੈਂ ਵੀ ਬਰੈਂਪਟਨ ਦਾ ਸਿਟੀਜ਼ਨ ਹਾਂ, ਕੋਈ ਪ੍ਰੋਬਲਮ ਨੀ। ਕਹਿੰਦੇ ਕਹਿੰਦੇ ਕੰਪਨੀ ਦੇ ਨਾਂ ਸੀ, ਪ੍ਰੋਪਰਟੀ, ਜਿਹੜਾ ਕੁਛ ਕਾਨੂੰਨ ਕਹਿੰਦੇ ਕਰੂਗਾ ਮੈਂ ਕਾਨੂੰਨ ਦੀ ਪਾਲਣਾ ਕਰੂਗਾ। ਵੈਸੇ ਉਹਨਾਂ ਨੇ ਇਸ ਗੱਲ ਦਾ ਸਪਸ਼ਟੀਕਰਨ ਦਿੱਤਾ ਜੀ।
ਲੇਕਿਨ ਦੇਖੋ ਪ੍ਰੋਪਰਟੀ ਮੇਨਟੇਨ ਹੋਣੀ ਚਾਹੀਦੀ ਨਾ ਜੀ।
ਹਾਂਜੀ ਬਿਲਕੁਲ ਬਿਲਕੁਲ ਬਿਲਕੁਲ,
ਪ੍ਰੋਪਰਟੀ ਸਪਸ਼ਟੀਕਰਨ ਦੇ ਨਾਲ ਇਹ ਕਹਿਣਾ ਬਈ ਅਸੀਂ ਤਾਂ ਜੋ ਕਾਨੂੰਨ ਕਰੂਗਾ, ਲੇਕਿਨ ਇਹ ਐਜ ਏ ਰੈਜੀਡੈਂਟ ਐਜ ਏ ਸਿਟੀਜ਼ਨ ਕਿਆ ਉਨਕੀ ਜ਼ਿੰਮੇਵਾਰੀ ਨਹੀਂ ਚਾਹੇ ਕੰਪਨੀ ਕਾ ਨਾ ਵੀ ਪ੍ਰੋਪਰਟੀ ਮੇਨਟੇਨ ਹੋਣੀ ਚਾਹੀਦੀ?
ਬਿਲਕੁਲ ਸਾਰਿਆਂ ਦੀ ਬਿਲਕੁਲ ਜ਼ਿੰਮੇਵਾਰੀ ਜੀ, ਹਰੇਕ ਪ੍ਰੋਪਰਟੀ ਓਨਰ ਦੀ ਜ਼ਿੰਮੇਵਾਰੀ ਬਣਦੀ ਹੈ।
ਹਾਂਜੀ, ਦੂਜਾ ਆਪਾਂ ਪ੍ਰੋਪਰਟੀ ਟੈਕਸ ਦੀ ਗੱਲ ਕਰਦੇ ਸੀ, ਜੋ ਪ੍ਰੋਪਰਟੀ ਟੈਕਸ ਜੋ ਹੈ ਉਹ ਸਿਟੀ ਨੇ ਇਸ ਵਾਰ 6.4% ਇਨਕਰੀਜ਼ ਕੀਤਾ। ਤੁਸੀਂ ਦੇਖੋ ਤੁਹਾਡੇ ਬਿੱਲ ਬਹੁਤ ਵੱਡ ਵੱਡ ਕੇ ਆਏ ਹੈ ਪ੍ਰੋਪਰਟੀ ਟੈਕਸ ਦੇ ਇਸ ਵਾਰ। ਔਰ 6.4 ਚਲਣਗੇ ਜੀ, ਸਿਟੀ ਦਾ ਪੋਰਸ਼ਨ ਇਸ ਵਿੱਚ ਹੈ 1.99% ਹੈ, ਜੋ ਰੀਜਨ ਆਫ ਪੀਲ ਕਾ ਹੈ ਉਹ 4.5% ਹੈ। ਔਰ ਦੂਜਾ ਆਪਾਂ ਨੇ ਇੱਕ ਚੀਜ਼ ਹੋਰ ਵੀ ਧਿਆਨ ਰੱਖਣੀ ਹੈ ਕਿ 1% ਆਪਾਂ ਲੈਵਿਜ ਵੀ ਪੇ ਕਰਦੇ ਹਾਂ, ਇਹ 1% ਜੋ ਹੋਸਪਿਟਲ ਦੀ ਲੈਵਿਜ ਹੈ 2022 ਤੇ ਜਿਹਨਾਂ ਨੇ ਕੀਤੀ ਸੀ, ਤਾਂ ਬੇਸਿਕਲੀ ਆਪਾਂ ਉਹ 1% ਵੀ ਆਪਣਾ ਵਧਿਆ ਹੋਇਆ ਹੈ। ਤਾਂ ਬੇਸਿਕਲੀ ਆਪਾਂ 7.4% ਟੈਕਸ ਪੇ ਕੀਤੇ, ਆਪਾਂ ਵਧਿਆ ਪੇ ਕਰਦੇ ਹਾਂ ਇਸ ਵਿੱਚ।
ਦੇਖੀਏ
ਹਾਂ, ਆਲਰੇਡੀ 7.4 ਹੈ, 6.4 1% ਦੀ ਲੈਵਿਜ, 7.4 ਜੋ ਆਪਾਂ ਐਕਸਟਰਾ ਪੇ ਕਰਦੇ ਹਾਂ। ਇਸ ਸਾਲ ਆਪਣਾ ਵਧਿਆ ਹੈ ਪਿਛਲੇ ਸਾਲ ਦੇ ਕੰਪੈਰੀਜ਼ਨ ਮੈਂ। ਪਿਛਲੇ ਸਾਲ ਵੀ 1% ਥਾ, ਕਿਉਂਕਿ ਹੋਸਪਿਟਲ ਦੀ ਲੈਵੀ ਸੀ ਉਹ ਪਿਛਲੇ ਸਾਲ ਵੀ ਸੀ, ਲੇਕਿਨ ਇਸ ਸਾਲ ਵੀ ਉਹ ਹੈ। ਤਾਂ ਬੇਸਿਕਲੀ ਜੋ ਹੈ ਨਾ 6.4 ਐਡੀਸ਼ਨਲ ਵਧਿਆ ਆਪਣਾ। ਔਰ ਇਹ ਦੇਖੀਏ, ਪ੍ਰੋਪਰਟੀ ਟੈਕਸ ਵਧਾ ਦੋ ਕੋਈ ਗੱਲ ਨਹੀਂ, ਸਾਨੂੰ ਫੈਸਿਲਿਟੀ ਤਾਂ ਦਿਓ ਨਾ। ਅੱਜ ਜਿੱਥੇ ਆਪਾਂ ਗਾਰਬੇਜ ਦੀ ਗੱਲ ਵੀ ਕਰਦੇ ਹਾਂ, ਗਾਰਬੇਜ ਦੀ ਮੰਨ ਲਓ ਡਿਵੈਲਪਿੰਗ ਤਾਂ ਉੱਥੇ ਦੋ ਹੋ ਗਈ। ਤੁਹਾਨੂੰ ਪਤਾ ਵੀ ਫੂਡ ਹੈਬਿਟ ਵੀ ਚੇਂਜ ਹੋ ਗਈ ਲੋਕਾਂ ਦੀ। ਪਹਿਲੇ ਆਪਾਂ ਘਰ ਬਣਾਉਂਦੇ ਸੀ ਖਾਣਾ, ਇੰਨਾ ਗਾਰਬੇਜ ਨਹੀਂ ਹੁੰਦਾ ਸੀ, ਤੁਹਾਨੂੰ ਪਤਾ ਛੋਟੀ ਛੋਟੀ ਬੀਨ ਹੁੰਦੀ ਸੀ, ਆਪਾਂ ਪਹਿਲੇ ਦੇਖਦੇ ਸੀ ਨਾ, ਛੋਟੇ ਛੋਟੇ ਬੋਕਸ ਹੁੰਦੇ ਸੀ। ਤਾਂ ਗਾਰਬੇਜ ਸੋਲੂਸ਼ਨ ਇਹ ਵੀ ਗਾਰਬੇਜ ਮੈਨੇਜਮੈਂਟ ਕਰਨਾ ਕਿਸ ਤਰ੍ਹਾਂ ਹੈ, ਸਿਟੀ ਦਾ ਇਹ ਫਰਜ਼ ਬਣਦਾ ਹੈ ਕਿ ਵੀ ਗਾਰਬੇਜ ਓਵਰਫਲੋ ਕਾ ਰੀਜ਼ਨ ਕੀ ਹੈ। ਦੇਖੀਏ ਕੋਈ ਵੀ ਚੀਜ਼ ਹੈ ਉਸਕਾ ਸੋਲੂਸ਼ਨ ਜ਼ਰੂਰ ਹੈ, ਲੇਕਿਨ ਸੋਲੂਸ਼ਨ ਫਾਇੰਡ ਆਊਟ ਹੋ ਸਕਦਾ ਹੈ। ਇਹ ਨਹੀਂ ਕਿ ਵੀ ਆਪਾਂ ਦੇਖਦੇ ਵੀ ਗਾਰਬੇਜ ਓਵਰਫਲੋ ਕਰਦਾ ਹੈ, ਕਈ ਵਾਰ ਗਾਰਬੇਜ ਹਵਾ ਨਾਲ ਵੀ ਬਈ ਬਿਨ ਜੋ ਹੈ ਉਹ ਟੇਢੀ ਹੋ ਜਾਂਦੀ ਹੈ, ਪੈ ਜਾਂਦੀ ਹੈ, ਹਵਾ ਚੱਲਦੀ ਹੈ, ਲੇਕਿਨ ਗਾਰਬੇਜ ਬਿਨ ਜੋ ਓਵਰਫਲੋ ਵੀ ਕਾਫੀ ਕਰਦੀ ਹੈ। ਇਹ ਤੁਸੀਂ ਖੁਦ ਦੇਖਿਆ, ਮੈਂ ਐਗਰੀ ਕਰਦਾ ਜੋ ਵੀ ਆਪਣੇ ਕੋਲਰ ਤੇ ਕਿ ਵੀ ਗਾਰਬੇਜ ਦਾ ਇੱਕ ਬਹੁਤ ਵੱਡਾ ਇਸ਼ੂ ਹੈ ਇੱਥੇ, ਕਿਉਂਕਿ ਓਵਰਫਲੋ ਹੈ ਸਾਰੇ ਦੀ ਸਾਰੀ। ਤਾਂ ਉਸਦਾ ਮੈਨੇਜਮੈਂਟ ਕਿਸ ਤਰ੍ਹਾਂ ਹੋਣਾ ਚਾਹੀਦਾ, ਸਿਟੀ ਨੇ ਇਸ ਪ੍ਰੋਗਰਾਮ ਲੈ ਕੇ ਆਉਣਾ ਚਾਹੀਦਾ। ਤਾਂ ਬਿਲਕੁਲ ਇਹ ਗੱਲ ਸੋਲੂਸ਼ਨ ਹੋ ਸਕਦੇ ਹੈ, ਕਿ ਅਗਰ ਆਪਾਂ ਮਿਲ ਬੈਠ ਕੇ ਕੋਈ ਵੀ ਚੀਜ਼ ਦਾ ਸੋਲੂਸ਼ਨ ਚਾਹੁੰਦੇ ਹੈ, ਸੋਸ਼ਲ ਇਸ਼ੂਜ਼ ਹੈ ਜੋ ਵੀ ਆਪਣੇ, ਉਹ ਆਪਾਂ ਨੂੰ ਮਿਲ ਬੈਠ ਕੇ ਬਾਤ ਕਰਕੇ ਕਰਨੇ ਚਾਹੀਦੇ। ਔਰ ਦੇਖੀਏ ਤੁਹਾਡਾ ਪ੍ਰੋਪਰਟੀ ਟੈਕਸ ਵੱਧਦਾ ਹੈ, ਕ੍ਰਾਈਮ ਇੱਥੇ ਕਿੱਥੇ ਕਮ ਹੋਇਆ ਆਪਣਾ, ਐਜੂਕੇਸ਼ਨ ਇੱਥੇ ਆਪਣੇ ਕੋਲ ਕੁਝ ਯੂਨੀਵਰਸਿਟੀ ਹੈ ਹੀ ਨਹੀਂ ਆਪਣੇ ਬ੍ਰੈਂਪਟਨ ਚ, ਇੱਕ ਅਲਗੋਮਾ ਯੂਨੀਵਰਸਿਟੀ ਨੂੰ ਅਲਗੋਮਾ ਯੂਨੀਵਰਸਿਟੀ ਹੈ, ਅਲਗੋਮਾ ਯੂਨੀਵਰਸਿਟੀ ਕਿੱਥੇ, ਅਲਗੋਮਾ ਯੂਨੀਵਰਸਿਟੀ ਹੈ, ਅਲਗੋਮਾ ਯੂਨੀਵਰਸਿਟੀ ਛੋਟਾ ਜਿਹਾ ਕੈਂਪਸ ਹੈ ਇੱਥੇ। ਤੋ ਸਰ ਅਸੀਂ ਡਿਜ਼ਰਵ ਨਹੀਂ ਕਰਦੇ ਪ੍ਰੋਪਰਟੀ ਟੈਕਸ ਤੋਂ? ਆਪਾਂ ਬੜਾਏ ਜਾਂਦੇ ਹਾਂ, ਜੋ ਹਾਲਤ ਲੋਕਾਂ ਦੀ ਇੰਨੀ ਮਾੜੀ ਹੈ ਚੜਗੇ ਜੀ, ਕਿ ਆਪਣਾ ਫੂਡ ਅਫੋਰਡ ਕਰਨਾ ਔਖਾ ਹੈ, ਮੋਰਗੇਜ ਪੇ ਕਰਨੀ ਔਖੀ ਹੈ।
ਡਾਕਟਰ ਸਾਡੇ ਨਾਲ ਪੁਰਾਣੇ ਕਾਲਰ ਨੂੰ ਦੀ ਕਾਲ ਕੱਟੀ ਗਈ ਤੇ ਉਹ ਕੁਝ ਕਹਿਣਾ ਚਾਹੁੰਦੇ ਨੇ ਮੇਰਾ ਖਿਆਲ। ਹਾਂਜੀ ਸਰਦਾਰ ਬਲਵਿੰਦਰ ਸਿੰਘ ਜੀ, ਤੁਸੀਂ ਆਨਲਾਈਨ ਹੋ?
ਮੈਂ ਬਸ ਸਮਾਪੀ ਕਰਨਾ ਚਾਹੁੰਦਾ ਸੀ, ਮੈਂ ਡਾਕਟਰ ਸਾਹਿਬ ਨੂੰ ਇਹੋ ਹੀ, ਡਾਕਟਰ ਸਾਹਿਬ ਇਹ ਸੋਲੂਸ਼ਨ ਸੋਚਣਾ ਪੈਣਾ, ਇਹ ਫੰਡਾਮੈਂਟਲੀ ਪ੍ਰੋਬਲਮ ਆਪਣੀ ਹੋਈ ਆ, ਆਪਣੇ ਇਮੀਗ੍ਰਾਂਟ ਆ ਰਿਹਾ ਤੇ ਆਪਣੀ ਉਹਨਾਂ ਨੂੰ ਰੈਂਟ ਤੇ ਦੇ ਰਿਹਾ, ਤੇ 90% ਇਹ ਸਾਡੀ ਪ੍ਰੋਬਲਮ ਆ, ਸਾਨੂੰ ਸੋਸ਼ਲ ਅਪਰੋਚ ਦੇ ਨਾਲ ਇਹ ਸੋਲਵ ਕਰਨ ਦੀ ਲੋੜ ਆ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ, ਤੁਸੀਂ ਹੁਣ ਕਿਹਾ ਵੀ ਇਹਨਾਂ ਨੇ ਟੈਕਸ ਵਧਾਇਆ, ਹੁਣ ਇੱਕ ਬੰਦੇ ਦਾ ਤਾਂ ਟੈਕਸ ਵੱਧ ਗਿਆ, ਉਹ ਵੀ ਮਿਡ ਟਰਮ, ਨਹੀਂ ਤਾਂ ਈਅਰ ਵਧਾਉਂਦੇ, ਸਾਡੇ ਮਿਸੀ ਸਾਗਰ ਨੇ ਸਾਲ ਦੇ ਅੱਧ ਵਿੱਚ ਹੀ ਵਧਾ ਦਿੱਤਾ। ਹਾਂਜੀ, ਤੇ ਹੁਣ ਅਸੀਂ ਉਹਨਾਂ ਨੂੰ ਕੁਐਸਚਨਾਂ ਕਰਾਂਗੇ, ਇੱਕ ਪਾਸੇ ਤੁਸੀਂ ਸਾਡਾ ਟੈਕਸ ਵਧਾ ਤਾ ਤੇ ਦੂਜੇ ਪਾਸੇ ਵੀ ਹੈਵ ਅ ਸੀਰੀਅਸ ਪ੍ਰੋਬਲਮ ਨੇਬਰਹੁੱਡ ਦੇ ਵਿੱਚ। ਇੱਕ ਘਰ ਵਿੱਚ ਜਿੱਥੇ 4 ਬੰਦੇ ਰਹਿਣ ਚਾਹੀਦੇ, ਉੱਥੇ 20 ਬੰਦੇ ਰਹਿੰਦੇ, ਹੁਣ ਉੱਥੇ ਕਾਰਾਂ ਵਾਲੇ ਵੀ ਆਉਂਦੇ, ਉੱਥੇ ਕਾਰਾਂ ਦੇ ਟਾਇਰ ਵੀ ਸਪਿਨ ਕੀਤੇ ਜਾਂਦੇ, ਬਦਮਾਸ਼ੀ ਵੀ ਕੀਤੀ ਜਾਂਦੀ, ਗਾਣੇ ਵੀ ਲਾਏ ਜਾਂਦੇ, ਸਾਰੇ ਕੰਮ ਕੀਤੇ ਜਾਂਦੇ ਆ। ਹਾਂਜੀ, ਤੁਸੀਂ ਇਹਨਾਂ ਦੀ ਸਫਾਈ ਕਰਨੀ ਜਾਂ ਨਹੀਂ ਕਰਨੀ? ਜਦੋਂ ਸਫਾਈ ਕਰਨ ਚਾਹੇ ਤੇ ਉਹੀ ਲਾ ਲਾਗੂ ਹੋਣਾ ਜਿਹਦੀ ਗੱਲ ਕਰ ਰਿਹਾ। ਦੂਜੀ ਗੱਲ, ਮੈਂ ਮੁੱਖ ਦੀ ਗੱਲ ਇਹ ਕਹਿਣਾ ਚਾਹੁੰਦਾ, ਸਾਡੀ ਇਲੈਕਸ਼ਨ ਹੋ ਕੇ ਹਟੀਆਂ, ਮੈਂ ਵੋਟ ਪਾ ਕੇ ਆਇਆ, ਉਦੋਂ ਮੈਂ ਇਹਨਾਂ ਨੂੰ ਸਿੱਧਾ ਹੈ ਨਾ ਉਹਨਾਂ ਦੀਆਂ ਅੱਖਾਂ ਚ ਵੇਖ ਕੇ ਕਹਿੰਦੇ ਗਾ ਵੀ ਤੁਸੀਂ ਕੁਛ ਨੀ ਕਰਨਾ, ਨਾ ਤੁਸੀਂ ਕਰ ਸਕਦੇ ਆ, ਤੁਸੀਂ ਕੋਈ ਚੇਂਜ ਨੀ ਕਰਨਾ, ਇਹ ਸਿਰਫ ਮੇਰਾ ਕਸੂਰ ਹੈ ਕਿਉਂਕਿ ਮੈਂ ਨੀ ਕਰਦਾ। ਇਸ ਵਾਰ ਤੁਸੀਂ ਨਾ ਕੀਤਾ, ਮੈਂ ਤੁਹਾਨੂੰ ਇਸ ਸਿਟੀ ਸਾਫ਼ ਕਰਕੇ ਵਿਖਾਉਂਗਾ ਵੀ ਕਿਵੇਂ ਕਰੀਦੀ ਆ। ਥੈਂਕ ਯੂ ਤੁਹਾਡੇ ਟਾਈਮ ਦੇ ਬਾਅਦ।
ਧੰਨਵਾਦ ਜੀ, ਧੰਨਵਾਦ ਜੀ। ਹਰੇਕ ਬੰਦਾ, ਬਲਵਿੰਦਰ ਸਿੰਘ ਜੀ ਬਿਲਕੁਲ, ਹਰੇਕ ਬੰਦਾ ਜਿਹੜਾ ਡੈਮੋਕ੍ਰੇਸੀ ਦੇ ਵਿੱਚ, ਹਰੇਕ ਜਿਹੜਾ
ਓਹਨੂੰ ਬੋਲਣਾ ਪੈਣਾ ਜਿਵੇਂ ਤੁਸੀਂ ਕਹਿ ਕੇ ਆਇਓ ਸਿੱਧੇ ਮੂੰਹ ਦੇ ਉੱਤੇ। ਇੱਕ ਹੋਰ ਕਾਲਰ ਸਾਡੇ ਨਾਲ ਜਾਂਦੇਗਾ, ਸਵਾਗਤ ਜੀ ਤੁਹਾਡਾ। ਹਾਂਜੀ ਤੁਸੀਂ ਆਉਂਦਾ ਯਾਰ ਹੋ?
ਹੈਲੋ।
ਹਾਂਜੀ ਹਾਂਜੀ ਤੁਸੀਂ ਆਉਂਦਾ ਯਾਰ ਹੋ?
ਹਾਂਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਵਰਦੀ ਸਾਹਿਬ ਕਿਵੇਂ ਹੋ?
ਪਰ ਮਸਲਾ ਇੱਥੇ ਹੁੰਦਾ ਜੀ, ਜਿੱਥੇ ਇਹ ਐਜੂਕੇਸ਼ਨ ਵਰਤਣ ਦੀ ਲੋੜ ਹੁੰਦੀ ਹੈ, ਜਿੱਥੇ ਜਿਹਦੇ ਕੰਮ ਵਰਤਣ ਦੀ ਲੋੜ ਹੁੰਦੀ, ਜਿਹੜੀ ਗੱਲ ਨੂੰ ਉਭਾਰਨਾ ਹੁੰਦਾ, ਜਿਹੜੀ ਗੱਲ ਉਭਾਰ ਕੇ ਜਿਹੜੇ ਬੰਦੇ ਜ਼ਿੰਮੇਵਾਰ ਹੈਗੇ ਉਹਨਾਂ ਬੰਦਿਆਂ ਨੂੰ ਟਾਰਗੇਟ ਕਰਨਾ ਹੁੰਦਾ, ਉਦੋਂ ਆਪਾਂ ਚੁੱਪ ਕਰ ਜਾਂਦੇ। ਜਦੋਂ ਆਪਾਂ ਉਹੀ ਘਰਾਂ 'ਚ ਉਹਨਾਂ ਨੂੰ ਬੁਲਾਈ ਜਾਂਦੇ ਹਾਂ, ਸਵਾਲ ਪਾਈ ਜਾਂਦੇ ਜੀ, ਉਹਦੀ ਬੱਲੇ ਬੱਲੇ ਕਰੀ ਜਾਂਦੇ ਹਾਂ, ਤਾਂ ਕਿੱਥੇ ਕ੍ਰਿਕਟ ਦੀ ਗਰਾਊਂਡ ਖੇਲ ਗਈ, ਉਹਦੇ ਖਬਰਾਂ ਲਾ ਲਾ ਕੇ ਬੁਰੇ ਹਾਲ ਕਰਦੇ ਆ, ਕ੍ਰਿਕਟ ਦੀ ਗਰਾਊਂਡ ਖੇਲ ਬਣ ਗਈ, ਜਿੱਥੇ ਕਣ ਦਾ ਨੈੱਟ ਬਣ ਗਿਆ ਜੀ, ਸੜਕ ਸਾਹ ਬਣ ਗਿਆ ਜੀ। ਪਰ ਜਿਹੜੇ ਆਮ ਘਰਾਂ ਦੀਆਂ ਨੇ, ਆਮ ਲੋਕਾਂ ਦੀਆਂ ਸਮੱਸਿਆ ਹੈਗਾ, ਉਹਨਾਂ ਬਾਰੇ ਜਿਹੜੇ ਬੰਦੇ ਜ਼ਿੰਮੇਵਾਰ ਆ, ਉਹਨਾਂ ਨੂੰ ਕਦੋਂ ਅਸੀਂ ਲੱਤ ਪਾਵਾਂਗੇ, ਕਦੋਂ ਬਾਹ ਫੜਾਂਗੇ?
ਜਿੰਨੇ ਕਾਲਰ ਆ ਉਹਨਾਂ ਨੂੰ ਬਾਰ ਬਾਰ ਕਹੀਦਾ ਵੀ ਆਓ ਬੋਲੋ ਕਰੋ ਗੱਲ।
ਇੱਕ ਨਾ ਜੀ ਬਾਰਦਾ ਮੈਂ ਹੋਰ ਗੱਲ ਕਰਨੀ ਹੈ, ਆਪਣਾ ਗੁਰਪ੍ਰਤਾਪ ਸਿੰਘ ਤੂੜ ਦੀ ਜਿਹੜੀ ਗੱਲ ਹੋਈ ਹੈ, ਉਹਨੇ ਗੜਬੜ ਕੀਤੀ ਜੀ, ਉਹਨੇ ਗਲਤੀ ਕੀਤੀ, ਨੋ ਡਾਊਟ, ਉਹਨੂੰ ਥੋੜੀ ਜ਼ਿਆਦਾ ਜੁਰਮਾਨਾ ਹੋਣਾ ਚਾਹੀਦਾ ਸੀਗਾ। ਪਰ ਇੱਕ ਗੱਲ ਜਿਹੜੀ ਉਹ ਸਾਰੇ ਕਾਰਨ ਵਿੱਚ ਇੱਕ ਚੰਗੀ ਹੋਈ ਹੈ ਜੀ, ਇੱਕ ਚੁਣਿਆ ਹੋਇਆ ਨੁਮਾਇੰਦਾ ਜੀ, ਉਹਨੇ ਉਹਨੂੰ ਵਾਰ ਵਾਰ ਟਿਕਟਾਂ ਮਿਲੀਆਂ, ਉਹਨੇ ਇਹ ਨੀ ਕੀਤਾ ਭਾਈ ਮੈਨੂੰ ਮਾਫ਼ ਕਰ ਦਿਓ ਜਾਂ ਮੈਂ ਫਲਾਣਾ ਕਰ ਦੂ,
ਭਰਿਆ
ਜੀ ਨੀਵਾਂ ਹੋ ਕੇ ਭਰਿਆ।
ਮੈਂ ਗੱਡੀ ਸਾਹਿਬ ਸ਼ਾਇਦ ਮੈਂ ਇਹੀ ਇਸ਼ਾਰਾ ਕਰਕੇ ਗਿਆ ਸੀ ਵੀ ਉਹਨਾਂ ਨੇ ਬਕਾਇਦਾ ਕਿਹਾ ਵੀ ਕਾਨੂੰਨ ਮੇਰੇ ਲਈ ਵੱਖਰਾ ਨੀ ਹੈਗਾ, ਠੀਕ ਹੈ, ਗਲਤੀ ਹੋਈ ਹੈ, ਉਹਨਾਂ ਨੇ ਇਹ ਗੱਲ ਦਾ ਦਲੇਰੀ ਨਾਲ ਸਪਸ਼ਟੀਕਰਨ ਦਿੱਤਾ ਉਹਨਾਂ ਨੇ। ਜਿਹੜਾ ਵਿਹਾਰ ਆਮ ਸਿਟੀਜ਼ਨ ਨਾਲ ਹੁੰਦਾ ਉਹ ਮੇਰੇ ਨਾਲ ਕੀਤਾ ਜਾਣਾ ਚਾਹੀਦਾ, ਬਿਲਕੁਲ ਠੀਕ ਕੀਤਾ ਜੀ, ਇਸ ਪੱਖੋਂ ਠੀਕ ਹੈ, ਉਹਨਾਂ ਤੋਂ ਗਲਤੀ ਹੋਈ ਹੈ, ਬਿਲਕੁਲ ਨੋ ਡਾਊਟ। ਇੱਕ ਹੋਰ ਬਿਰਦ ਸਾਹਿਬ ਹੋਰ ਕੁਝ ਕਹਿਣਾ?
ਦੇਖੋ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਸਿਟੀ ਵਾਲੇ ਸਹਿਰਦ ਨਹੀਂ ਹੈ, ਐਵੇਂ ਕਾਨੂੰਨ ਬੇਤੁਕੇ ਜੇ ਬਣਾਈ ਜਾਂਦੇ ਨੇ ਉਹ ਵੀ ਟੈਕਸ ਖਾਣ ਵਾਸਤੇ ਲੋਕਾਂ ਦੇ ਪੈਸੇ, ਤੇ ਇਹ ਲਾਗੂ ਹੋ ਹੀ ਨਹੀਂ ਸਕਦੇ ਜਿਹੜੇ ਇਹੋ ਜਿਹੇ ਬਣਾਉਂਦੇ ਨੇ। ਇਹ ਲਾਗੂ ਹੋਣ ਵਾਲੇ ਇਹਨਾਂ ਚ ਕੋਈ ਵੀ ਕਾਨੂੰਨ ਹੈ ਨਹੀਂ, ਕਿਵੇਂ ਹੋ ਜਾਣਗੇ ਲਾਗੂ ਇਹ? ਹੈ ਜੀ, ਇਹ ਬਿਲਕੁਲ ਨੀ ਕੋਈ ਕਿਸੇ ਦੇ ਘਰ ਦੇ ਅੰਦਰ ਵੜ ਸਕਦਾ। ਉਹ ਆਖੇ ਜੀ ਆਫੀਸਰ ਫਲਾਨੇ ਹਾਇਰ ਕੀਤੇ, ਉਹ ਕੀ ਉਹਨਾਂ ਨੂੰ ਕਹਿੰਦੇ ਇੰਸਪੈਕਟਰ, ਉਹ ਕੀ ਚੀਜ਼ ਹੁੰਦੇ? ਇੰਸਪੈਕਟਰ ਬੰਦੇ ਹੀ ਆ, ਜਦੋਂ ਲੋਕਾਂ ਨੇ ਉਹਨਾਂ ਦੇ ਡੰਡਾ ਫੇਰਿਆ ਨਾ ਪਤਾ ਲੱਗ ਜਾਣਾ ਇੰਸਪੈਕਟਰ ਕੀ ਚੀਜ਼ ਆ। ਤੇ ਨਾਲੇ ਗੱਲ ਇੱਕ ਹੋਰ ਹੈ, ਜਿਹੜੇ ਸਿਟੀ ਵਾਲੇ
ਨਹੀਂ
ਉਹ ਕਿਸੇ ਦੇ ਘਰ ਵੱਢ ਨੀ ਸਕਦੇ ਯਾਰ, ਉਹ ਕਿਸੇ ਦੇ ਘਰ ਵੱਢ ਨੀ ਸਕਦੇ,
ਗੱਲ ਆ। ਪਰ ਅਸੀਂ ਹਿੰਸਾ ਦੀ ਹਿੰਸਾ ਬਾਰੇ ਅਸੀਂ
ਹਿੰਸਾ ਤਾਂ ਫਿਰ ਹੋਣੀ ਹੈ ਜਦੋਂ ਕਾਨੂੰਨ ਪੁੱਠੇ ਬਣਦੇ ਆ, ਹਿੰਸਾ ਤਾਂ ਨਾਲ ਹੀ ਚੱਲਣੀ ਹੈ ਫਿਰ।
ਅਹਿੰਸਾ ਪਰਮੋ ਧਰਮ, ਨਾਨ ਵਾਇਲੈਂਸ, ਕੋਈ ਵੀ ਬਸ ਇੱਕੋ ਮਿੰਟ ਹੋਲਡ ਕਰੋ, ਜਿਹੜਾ ਲੀਜ਼ ਐਗਰੀਮੈਂਟ ਆ ਨਾ, ਐਕਚੁਅਲੀ ਲੀਜ਼ ਐਗਰੀਮੈਂਟ ਜਿਹੜਾ ਓਨਟੈਰੀਓ ਟੈਨੈਂਸੀ ਐਗਰੀਮੈਂਟ ਆ, ਉਹਦੇ ਚ ਲਿਖਿਆ ਹੁੰਦਾ ਵੀ 24 ਆਵਰ ਦਾ ਨੋਟਿਸ ਦੇ ਕੇ ਜਿਹੜਾ ਲੈਂਡਲੋਰਡ ਆ ਜਾਂ ਲੈਂਡਲੋਰਡ ਦਾ ਨੁਮਾਇੰਦਾ ਜਾ ਸਕਦਾ, ਡਾਕਟਰ ਜ਼ਿਆਦਾ ਦੱਸਣਗੇ ਇਹਦੇ ਬਾਰੇ। ਉਹਦੇ ਚ ਕੰਟਰਾਡਿਕਸ਼ਨ ਆ ਜਾਂਦੀ ਹੈ ਰੈਂਟਲ ਲਾਇਸੈਂਸ ਦੇ ਵਿੱਚ, ਤੁਸੀਂ ਉਹਦੇ ਚ ਲਿਖਿਆ ਤੁਸੀਂ ਵਿਦ ਔਰ ਵਿਦਆਊਟ ਗਿਵਿੰਗ ਨੋਟਿਸ, ਜਦੋਂ ਮਰਜ਼ੀ ਜਿਹੜਾ ਸਿਟੀ ਦਾ ਆਫੀਸਰ ਆ ਕੇ ਚੈੱਕ ਕਰ ਸਕਦਾ, ਜਦੋਂ ਕਿ
ਓਨਟੈਰੀਓ ਟੈਨੈਂਸੀ ਮਤਲਬ ਉਹ ਕਹਿੰਦੇ ਜੀ ਅਸੀਂ ਬਾਹਰ ਨੋਟਿਸ ਲਾ ਦਿਆਂਗੇ ਤੇ ਬੰਦਾ ਘਰ ਨਾ ਹੋਵੇ, ਉਹ ਫਿਰ 700-800 ਦਾ ਬਾਹਰ ਨੋਟਿਸ ਲਾ ਦੇ। ਦੇਖੋ ਕਿੱਡੀ ਬਦਮਾਸ਼ੀ ਹੈ, ਜੇ ਉਹ ਬਦਮਾਸ਼ ਬਣਦੇ ਨੇ ਫਿਰ ਲੋਕ ਵੀ ਬਣਨਗੇ, ਐਸੀ ਗੱਲ ਨੀ ਹੈਗੀ। ਅੱਛਾ, 15-18 ਸਾਲ ਹੋ ਗਏ ਮੈਨੂੰ ਸੁਣਦੇ ਨੂੰ, ਇਹ ਬ੍ਰੈਂਪਟਨ ਦੇ ਜਿੰਨੇ ਆ ਸਿਟੀ ਹਾਲ ਚ ਬੈਠੇ ਨੇ, ਇਹਨਾਂ ਨੂੰ ਸਮੂਹਿਕ ਆਤਮ ਹੱਤਿਆ ਕਰ ਲੈਣੀ ਚਾਹੀਦੀ ਆ। ਦੇਖੋ ਇਹਨਾਂ ਤੋਂ ਕੋਈ ਮਸਲਾ ਹੱਲ ਨੀ ਹੋਇਆ, ਟੈਕਸ ਤੇ ਟੈਕਸ ਵਧਾ ਰਹੇ, ਇਹ ਘੱਟੋ ਘੱਟ ਇਹੋ ਹੀ ਕਰ ਦੇਣ ਤਾਂ ਬੇਸਮੈਂਟਾਂ ਲੀਗਲ ਹੈ ਚਾਹੇ ਇਲੀਗਲ ਹੈ, ਇਹ ਤਾਂ ਰੱਖ ਹੀ ਨੀ ਸਕਦੇ, ਗੱਲ ਖਤਮ ਹੋ ਜਾਊਗੀ।
ਦੇਖੋ ਅਸੀਂ ਤੁਹਾਡੇ ਜਜ਼ਬਾਤ ਸਮਝਦੇ ਹਾਂ, ਪਰ ਫਿਰ ਵੀ ਜਿਹੜੇ ਸ਼ਬਦ ਨੇ ਨਾ, ਆਪਾਂ ਸ਼ਬਦ ਜਿਹੜੇ ਹੈਗੇ ਆ ਉਹ ਠੀਕ ਯੂਜ਼
ਕਰਦੇ ਆ। ਮੇਰੀ ਸਲਾਹ ਹੈ ਇਹਨਾਂ ਨੂੰ, ਇਹ ਲੋਕਾਂ ਨੂੰ ਤੰਗ ਕਰਦੇ ਆ, ਇਹਨਾਂ ਨੂੰ ਆਤਮ ਹੱਤਿਆ ਕਰ ਲੈਣੀ ਚਾਹੀਦੀ, ਮੇਰੀ ਸਲਾਹ ਆ। ਲੋਕ ਇੰਨੇ ਮਰਦੇ ਕਿਉਂ ਨਹੀਂ ਮਰਦੇ, ਮਰ ਜਾਣਾ ਚਾਹੀਦਾ
ਮਿਹਰਬਾਨੀ ਲੋਕਾਂ ਦੀ। ਮੈਂ ਤੁਹਾਡੀ ਤੇ ਲੋਕਾਂ ਦੀ ਫਰਸਟ੍ਰੇਸ਼ਨ ਸਮਝਦਾ, ਲੋਕ ਅੱਕੇ ਪਏ ਨੇ, ਪਰ ਇਨ ਐਕਸਟ੍ਰੀਮ ਕੰਡੀਸ਼ਨ ਲਈ ਅਸੀਂ ਜਿਹੜੀਆਂ ਹੈਗੀਆਂ ਗੱਲਾਂ ਜਾਂ ਏਅਰ ਤੇ ਜੋ ਕੁਝ ਕਹਿਣਾ, ਮੈਂ ਅਗੇਨ ਮਾਫੀ ਮੰਗਦਾ ਉਹਨਾਂ ਦੀ, ਆਪਾਂ ਇਹੋ ਜਿਹੀਆਂ ਗੱਲਾਂ ਨਹੀਂ ਕਰ ਸਕਦੇ। ਉਹਦੇ ਹਰੇਕ ਚੀਜ਼ ਦਾ ਹੱਲ ਆ, ਦੇਖੋ 21ਵੀਂ ਸਦੀ ਦੇ ਵਿੱਚ ਹਰੇਕ ਚੀਜ਼ ਦਾ ਹੱਲ ਆ, ਨਾਲੇ ਡੈਮੋਕਰੇਟਿਕ ਸਿਸਟਮ ਆ ਜਿਹੜਾ ਆਪਣੇ ਆਪ ਦੇ ਵਿੱਚ ਸਾਨੂੰ ਬਹੁਤ ਸਾਰੇ ਲੋਕਾਂ ਨੂੰ ਅਧਿਕਾਰ ਦਿੰਦਾ। ਡਾਕਟਰ ਆਜ਼ਾਦ ਆ ਜਾਂ ਹੋਰ ਜਿਹੜੀ ਟੀਮ ਹੈਗੀ ਆ, ਉਹ ਪੀਸਫੁਲ ਹੋ ਕੇ ਪ੍ਰੋਟੈਸਟ ਕਰਦੇ ਨੇ। ਸਾਨੂੰ ਜ਼ਿੰਮੇਵਾਰ ਬਣਾਉਣਾ ਚਾਹੀਦਾ ਜੇ ਕਾਨੂੰਨ ਕੋਈ ਗਲਤ ਬਣਦਾ, ਜਾਂ ਕਾਨੂੰਨ ਆ ਜਿਹੜਾ ਗਲਤ ਇੰਪਲੀਮੈਂਟ ਹੋ ਰਿਹਾ, ਜਾਂ ਉਹ ਜਿਹੜਾ ਵੀ ਰੂਲ ਬਣ ਰਿਹਾ, ਲਾਇਸੈਂਸ ਦਿੱਤਾ ਜਾ ਰਿਹਾ, ਉਹਦੇ ਚ ਕੋਈ ਕਮੀਆਂ ਨੇ ਦੂਰ ਕਰਨੀਆਂ ਚਾਹੀਦੀਆਂ।
ਆਖਰੀ ਗੱਲ ਦੇਖੋ, ਇਹਨਾਂ ਨੇ ਮਕਾਨ ਮਾਲਕਾਂ ਤੇ ਕਿੰਨੀ ਦਹਿਸ਼ਤ ਪਾਈ ਪਈ ਆ। ਮੈਂ ਬ੍ਰਹਮਟ ਚ ਰਹਿੰਦਾ, ਇੱਥੇ ਕਿੱਡਾ ਕਿੱਥੇ ਭੂਚਾਲ ਆਇਆ ਪਿਆ, ਘਰ ਵੇਚਦਾ ਜਾਂ ਕਿੰਨੇ ਕ ਬੇਸਮੈਂਟ ਆ ਜੋ ਲੋਕ ਜਲ ਕੇ ਮਰ ਗਏ ਜਾਂ ਸੜ ਕੇ ਮਰ ਗਏ, ਕਿੰਨੇ ਕ ਮਰ ਗਏ, ਘਰਾਂ ਨੂੰ ਵੀ ਅੱਗ ਲੱਗਦੀ ਆ। ਉੱਥੇ ਬਿਲਡਰ ਨੂੰ ਤੁਸੀਂ ਕੀ ਕਰ ਲੈਂਦੇ ਹੋ ਬੇਸਮੈਂਟਾਂ ਚ? ਇੱਥੇ ਮੇਰਾ ਖਿਆਲ 50 ਬੰਦੇ ਨੀ ਮਰੇ ਹੁਣ ਇਹ ਪਿਛਲੇ 50 ਸਾਲਾਂ ਦੇ ਵਿੱਚ। ਹੁਣ ਜਿਹਨੇ ਸਲੰਮ ਚ ਰਹਿਣਾ ਹੈ ਝੁੱਗੀਆਂ ਪਾ ਕੇ, ਉਹਨਾਂ ਦੀ ਮਰਜ਼ੀ ਹੈ, ਉਹ ਰਹਿਣ ਨਾ ਰਹਿਣ, ਉਹਦੇ ਵਿੱਚ ਬੇਸਮੈਂਟ ਵਾਲਿਆਂ ਦੀ ਜਾਂ ਘਰ ਵਾਲਿਆਂ ਦੀ ਸਾਡੀ ਕੀ ਸ਼ਮੂਲੀਅਤ ਹੈ? ਹੁਣ ਮੇਰੀ ਮਰਜ਼ੀ ਹੈ, ਮੈਂ ਭਾਵੇਂ ਸੜਕ ਤੇ ਬੈਠਾ, ਜੇ ਮੈਂ ਨਸ਼ੇ ਖਾਣੇ ਜਾਂ ਕੋਈ ਕੰਮ ਨੀ ਕਰਨਾ ਜਾਂ ਕੰਮ ਮਿਲਦਾ ਨੀ, ਕੁਛ ਵੀ ਹੋ ਸਕਦਾ। ਇਹਦੇ ਵਿੱਚ ਇਹ ਥੋੜੋ ਵੀ ਤੁਸੀਂ ਕਾਨੂੰਨ ਤੇ ਕਾਨੂੰਨ ਚਾੜੀ ਚੱਲੋ ਹੈ, ਕਮਾਲ ਹੋ ਗਈ। ਲੋਕ ਇੰਨੇ ਕਮਲੇ ਨੇ, ਇਹ ਜਾਤੇ ਲੋਕ ਇਕੱਠੇ ਨੇ ਨਾ ਹੁੰਦੇ, ਇਹ ਬੱਗਾਂ ਦੇ ਬੱਗ ਇਕੱਠੇ ਹੋਣੇ ਚਾਹੀਦੇ ਲੋਕਾਂ ਦੇ, ਫੇਰ ਇਹ ਕਾਨੂੰਨ ਇਹ ਬੱਤੀ ਬਣਾ ਕੇ ਕੰਨ ਚ ਖਜਲਾਉਣਗੇ। ਦੇਖਿਓ ਇਹ ਕਾਨੂੰਨ ਵਾਪਸ ਵੀ ਲੈ ਲੈਂਦੇ, ਮਿੰਟ ਲਾਉਂਦੇ ਵਾਪਸ ਲੈਣ ਲੱਗੇ, ਜਿਹੜਾ ਚੱਡਿਆਂ ਚ ਪੁੱਛ ਲੈ ਕੇ ਨਾ ਭੱਜਦੇ, ਏਦਾਂ ਭੱਜਦੇ। ਇਹ ਹੈ ਕੀ ਜੇ 5-10 ਜਣੇ ਹੁੰਦੇ ਆ ਸਿਟੀ ਹਾਲ ਚ ਬੈਠੇ, ਇਹ ਲੱਖਾਂ ਲੋਕਾਂ ਦੇ ਰਾਜ ਕਰ ਰਹੇ ਨੇ, ਕਮਾਲ ਦੀ ਗੱਲ ਆ। ਮਿਹਰਬਾਨੀ,
ਧੰਨਵਾਦ ਜੀ, ਧੰਨਵਾਦ। ਮੈਂ ਜੀ ਲੋਕਾਂ ਦੇ ਵਿੱਚ ਗੁੱਸਾ, ਫਰਸਟ੍ਰੇਸ਼ਨ ਤੇ ਐਕਚੁਲੀ ਡੈਮੋਕਰੇਟਿਕ ਸਿਸਟਮ ਦੇ ਵਿੱਚ ਚੁਣਨਾ ਤੇ ਚੁਣੇ ਹੋਏ ਨੁਮਾਇੰਦਿਆਂ ਦਾ ਲੋਕਾਂ ਪ੍ਰਤੀ ਜਵਾਬਦੇਹ ਹੋਣਾ ਤੇ ਲੋਕਾਂ ਦੇ ਹਿੱਤ ਦੇ ਵਿੱਚ ਸਾਰਾ ਕੁਝ ਕਰਨਾ। ਜਦੋਂ ਇਹਦੇ ਵਿੱਚ ਕਿਤੇ ਗੜਬੜ ਆਉਂਦੀ ਹੈ ਤਾਂ ਫਰਸਟ੍ਰੇਸ਼ਨ ਜ਼ਰੂਰ ਵੱਧਦੀ। ਕਾਫੀ ਸਾਰੇ ਕਾਲਰ ਸਾਡੇ ਨਾਲ ਨੇ ਦੋਸਤੋ, ਹੋਲਡ ਕਰਕੇ ਰੱਖਿਓ, ਆਪਾਂ 1x1 ਤੁਹਾਡੀਆਂ ਕਾਲਸ ਲੈਣੇ, ਬਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5154 6473888-8154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫੇਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
4167322611 416-732-2611 ਨਾਮ ਯਾਦ ਰੱਖੀ, ਜਸ ਭੁੱਲਰ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ, ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241 647-769-0241
ਮਾਮਾਸ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫ੍ਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰਾਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਡਿਪ ਫੋਰ ਜਸਟ $28.95.
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711।
That's 310-9711। ਪੀਜ਼ਾ ਡਿਪੋ ਦਾ ਪੀਜ਼ਾ।
ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਕੋਸਾ ਜੀ ਸੁਨੇਹਾ ਦਿੰਦੇ ਨੇ, ਕਹਿੰਦੇ ਜੇ ਤੁਹਾਨੂੰ ਇਮੀਗ੍ਰੇਸ਼ਨ ਦੀ ਕਿਸੇ ਸਰਵਿਸ ਦੀ ਜ਼ਰੂਰਤ ਹੈਗੀ ਤਾਂ ਕਾਲ ਕਰ ਲਿਓ 647-646-3000। ਜੇ ਤੁਹਾਡੇ ਕੋਲ ਕੋਈ ਸਕਿੱਲ ਹੈ, ਐਕਸਪੀਰੀਅੰਸ ਤੋਂ ਬਾਹਰਲੇ ਦੇਸ਼ਾਂ ਤੋਂ ਇੱਥੇ ਆਏ ਹੋਏ ਤਜਰਬਾ ਹੈਗਾ, ਤੁਹਾਡੇ ਕੋਲ ਇੱਥੇ ਕਾਨੂੰਨੀ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ, ਵਰਕ ਪਰਮਿਟ ਵਗੈਰਾ ਚਾਹੀਦਾ, ਤੇ ਫਿਰ 647-646-3000 6477-463000 ਤੇ ਕਾਲ ਕਰ ਲਿਓ ਜੀ। ਰੀਅਲ ਸਟੇਟ ਕਲੋਜ਼ਿੰਗ ਕਰਾਉਣੀ ਆ ਤਾਂ ਮਾਹਰ ਲਾਇਰ ਅਮਨਦੀਪ ਕਪਿਲਾ, ਆਸਰਾ ਲਾਇਰ 905-456-2020 ਵੀ ਇਹਨਾਂ ਦਾ ਨੰਬਰ ਆ, 9045-6202020। ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਹੋ ਤੁਸੀਂ, ਬਾਇਰ ਹੋ, ਸੈਲਰ ਹੋ, ਤੇ ਮਾਹਰ ਲਾਇਰ ਕੋਲ ਜਾਇਆ ਕਰੋ, ਨਹੀਂ ਤਾਂ ਕਲੋਜ਼ਿੰਗ ਵਾਲੇ ਦਿਨ ਬਹੁਤ ਵੱਡੀ ਪ੍ਰੋਬਲਮ ਆ ਸਕਦੀ ਹੈ। ਇਹ ਕਲੋਜ਼ਿੰਗ ਤੋਂ ਪਹਿਲਾਂ ਹੀ ਸਾਰੀਆਂ ਪ੍ਰੋਬਲਮ ਹੱਲ ਕਰ ਲੈਂਦੇ ਨੇ ਤੇ ਸਮੂਥ ਕਲੋਜ਼ਿੰਗ ਹੋ ਜਾਂਦੀ ਆ। 905-456-2020 ਇਹਨਾਂ ਦਾ ਨੰਬਰ ਆ। ਡਾਕਟਰ ਆਜ਼ਾਦ ਸਾਡੇ ਨਾਲ ਨੇ ਜੀ, ਰੈਂਟਲ ਲਾਇਸੈਂਸ ਤੇ ਸਾਡੀ ਗੱਲਬਾਤ ਚੱਲ ਰਹੀ ਆ। ਲੋਕ ਕਾਫੀ ਅੱਕੇ ਹੋਏ ਨੇ ਕਿਉਂਕਿ ਲੈਂਡ ਲਾਰਡ ਨੂੰ ਤੰਗ ਕੀਤਾ ਜਾਂਦਾ, ਦੂਜੇ ਪਾਸੇ ਫੈਸਿਲਿਟੀ ਕੋਈ ਨੀ, ਟੈਕਸ ਵੱਧ ਰਿਹਾ ਲਗਾਤਾਰ, ਤੇ ਸਿਟੀ ਵਾਲੇ ਚਾਹੁੰਦੇ ਨੇ ਵੀ ਸਨੋਅ ਦੇ ਸੀਜ਼ਨ ਦੇ ਵਿੱਚ ਵਾਕਵੇ ਤੋਂ ਵੀ ਜਿਹੜੇ ਹੈਗੇ ਆ ਤੁਸੀਂ ਉਹ ਹੀ ਸਨੋਅ ਸਾਫ ਕਰਨੀ, ਜਦੋਂ ਕਿ ਨਾਲ ਦੇ ਸ਼ਹਿਰ ਨੇ ਉੱਥੇ ਟੈਕਸ ਵੀ ਇਦੋਂ ਘੱਟ ਆ, ਤੇ ਸਨੋਅ ਵਗੈਰਾ ਪੂਰੀ ਸਾਫ਼ ਹੁੰਦੀ ਹੈ। ਸਾਡੇ ਤਾਂ ਇੱਥੇ ਸਨੋਅ ਸਟੋਰਮ ਤਾਂ ਜੇ ਮਤਲਬ ਆਇਆ ਹੁੰਦਾ ਤੇ ਤਿੰਨ ਤਿੰਨ ਦਿਨ ਬਾਅਦ ਦੇ ਵਿੱਚ ਸਨੋਅ ਉਵੇਂ ਹੀ ਪਈ ਹੁੰਦੀ ਹੈ। ਕਾਲਰ ਸਾਡੇ ਨਾਲ ਸੀ, ਸ਼ਾਇਦ ਇੱਕ ਹਰਬੰਸ ਜੀ ਨਾਲ ਸੀ ਕਾਲ ਡਰੋਪ ਕਰ ਗਏ, ਇੱਕ ਰਾਜਨ ਜੀ ਨਾਲ ਸੀਗੇ ਜੀ ਸਾਡੇ, ਉਹ ਵੀ ਕਾਲ ਡਰੋਪ ਕਰ ਗਏ। ਹਾਂਜੀ ਡਾਕਟਰ ਸਾਹਿਬ, ਜਾਂਦੇ ਜਾਂਦੇ ਹੁਣ ਕੀ ਸੁਨੇਹਾ ਦੇਣਾ ਚਾਹੋਗੇ ਜੀ?
ਜੀ ਚੰਗੇ ਵਧੀ, ਮੈਂ ਸੁਨੇਹਾ ਇਹ ਹੈ ਕਿ ਵੀ ਪਹਿਲਾਂ ਤਾਂ ਮੈਂ ਆਪਣਾ ਸੌਖਾ ਸਾ ਨੰਬਰ ਹੈ ਮੈਂ ਅਨਾਊਂਸ ਕਰ ਦਿੰਦਾ, 6479-9951 6479-9951। ਔਰ ਜੋ ਸਾਡਾ ਨੈਕਸਟ ਜੋ ਪ੍ਰੋਟੈਸਟ ਹੈ ਉਹ ਕਵੀਨ ਸਟਰੀਟ ਈਸਟ ਔਰ ਜੋ ਸੈਂਟਰਲ ਪਾਰਕ ਹੈ ਜਿੱਥੇ ਪੁਲਿਸ ਸਟੇਸ਼ਨ ਹੈ ਉੱਥੇ ਅਸੀਂ ਇਸ ਸੰਡੇ ਨੂੰ 4 to 6 PM ਤੱਕ ਉੱਥੇ ਪ੍ਰੋਟੈਸਟ ਕਰਨਾ ਹੈ। ਤੋ ਜਿੰਨੇ ਵੀ ਬਰੈਂਪਟਨ ਦੇ ਲੋਕ ਹੈ ਮੈਂ ਉਹਨਾਂ ਨੂੰ ਇਹੀ ਕਹਿੰਦਾ ਵੀ ਇਹ ਟਾਈਮ ਆ ਗਿਆ ਕਿ ਵੀ ਆਪਾਂ ਨੂੰ ਆਪਣੀ ਸਟਰੈਂਥ ਦਿਖਾਉਣੀ ਚਾਹੀਦੀ, ਕਿਉਂਕਿ ਜੋ ਪੋਲੀਟੀਸ਼ੀਅਨ ਹੈ ਇਹ ਆਪਣੀ ਜੋ ਅਸੀਂ ਨੰਬਰ ਥੋੜੇ ਹੁੰਦੇ, ਕਿਤੇ ਕੋਈ ਕੰਮ ਕਰਨਾ ਹੁੰਦਾ ਹੈ, ਕਿਤੇ ਸਮਾਜ ਦਾ ਕੋਈ ਕੰਮ ਹੁੰਦਾ, ਉੱਥੇ ਆਪਣੀ ਹਾਜ਼ਰੀ ਬਹੁਤ ਕਮ ਹੁੰਦੀ ਹੈ। ਤੋ ਇਹ ਮੈਂ ਰਿਕੁਐਸਟ ਕਰਦਾ ਕਿ ਪਲੀਜ਼ ਤੁਸੀਂ ਸਾਰੇ ਬਾਹਰ ਆਓ। ਅਗਰ ਇੱਥੇ ਆਪਣਾ ਨੰਬਰ ਵਧੀਆ ਹੋਊਗਾ ਤਾਂ ਮੈਂ ਨਹੀਂ ਮੰਨਦਾ ਕਿ ਇਹ ਕਾਨੂੰਨ ਵਾਪਿਸ ਨਹੀਂ ਹੋ ਸਕਦਾ, ਇਹ ਕਾਨੂੰਨ ਅਗਲੇ ਦਿਨ ਵੀ ਵਾਪਿਸ ਹੋ ਸਕਦਾ ਹੈ। ਤੋ ਇਸ ਸੰਡੇ ਨੂੰ ਆਪਾਂ ਆਪਣੀ ਥੋੜੀ ਸਟਰੈਂਥ ਦਿਖਾਉਣੀ ਹੈ ਕਿ ਵੀ ਨੋ, ਬਰੈਂਪਟਨ ਕੇ ਜੋ ਰੈਜੀਡੈਂਟ ਹੈ, ਬਰੈਂਪਟਨ ਦੇ ਜੋ ਲੈਂਡਲੋਰਡ ਹੈ, ਬਰੈਂਪਟਨ ਦੇ ਜੋ ਟੈਕਸ ਪੇਅਰ ਹੈ, ਉਹ ਜਗ ਗਏ ਹੈ ਔਰ ਜੋ ਇਸ ਤਰ੍ਹਾਂ ਦੇ ਕਾਨੂੰਨ ਆਉਗੇ ਉਨਕੇ ਟੋਟਲੀ ਖਿਲਾਫ ਹੈ। ਤੋ ਇਸ ਸੰਡੇ ਨੂੰ ਪਲੀਜ਼ ਤੁਸੀਂ ਉੱਥੇ ਪਹੁੰਚੋ, ਪ੍ਰੋਟੈਸਟ ਤੇ ਭਾਗ ਲਓ, ਔਰ ਕੋਈ ਵੀ ਤੁਹਾਡਾ ਕੋਈ ਕੁਐਸਚਨ ਹੈ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਸਾਡੀ ਟੀਮ ਨੇ ਕਾਲ ਕਰ ਸਕਦੇ ਹੋ। ਇਹੀ ਮੇਰਾ ਮੈਸੇਜ ਹੈ ਕਿ ਵੀ ਅਸੀਂ ਬੋਲਣਾ ਚਾਹੀਦਾ, ਅਸੀਂ ਬੋਲਣ ਵਾਲੇ ਹੋਣੇ ਚਾਹੀਦੇ। ਔਰ ਦੂਜਾ ਜੋ ਵਿਰਦੀ ਸਾਹਿਬ ਨੇ ਜੋ ਕਿਹਾ ਸੀ ਕਿ ਵੀ ਉਹਨਾਂ ਨੇ ਉਹ ਫਾਈਨ ਪੇ ਕਰ ਦਿੱਤਾ ਸੀ, ਦੇਖੀਏ ਇਹ ਕਾਨੂੰਨ ਬਣਾਉਣ ਵਾਲੇ ਨੂੰ 20-30 ਟਿਕਟ ਮਿਲਦੀ ਹੈ, ਉਹਨੂੰ ਟਿਕਟ ਨਹੀਂ ਮਿਲਣੀ ਚਾਹੀਦੀ। ਮੈਂ ਇਸ ਬਾਤ ਤੇ ਐਗਰੀ ਨਹੀਂ ਕਰਦਾ ਕਿ ਵੀ ਤੁਸੀਂ ਫਾਈਨ ਮਿਲਦਾ ਜੀ ਕਾਨੂੰਨ ਸਾਹਿਬ ਵਾਸਤੇ, ਨਹੀਂ, ਉਸਦੀ ਅਕਾਊਂਟੇਬਿਲਿਟੀ ਕੀ ਹੁੰਦੀ ਹੈ? ਅਕਾਊਂਟੇਬਿਲਿਟੀ ਇਹੀ ਹੁੰਦੀ ਹੈ ਕਿ ਵੀ ਉਹ ਚੀਜ਼ ਉਹ ਤੋਂ ਉਸਨੇ ਤਾਂ ਕਰਨੀ ਚਾਹੀਦੀ, ਕਿਉਂਕਿ ਉਹ ਤੋਂ ਕਾਨੂੰਨ ਬਣਾਉਂਦਾ, ਉੱਥੇ ਬਹਿ ਕੇ ਜੋ ਰਿਪ੍ਰੈਜੈਂਟੇਟਿਵ ਕਾਨੂੰਨ ਬਣਾਉਂਦਾ ਉਹੀ ਕਾਨੂੰਨ ਨੂੰ ਤੋੜਦਾ ਹੈ। ਉਹ ਕਹਿੰਦਾ ਨਹੀਂ ਜੀ ਮੇਰੇ ਮੈਂ ਕਾਨੂੰਨ ਤੋਂ ਉੱਪਰ ਨਹੀਂ ਹਾਂ, ਮੈਨੂੰ ਫਾਈਨ ਹੋ ਜਾਣਾ, ਮੈਂ ਪੇ ਕਰ ਦਿੱਤਾ ਨਹੀਂ। ਇਹ ਟੋਟਲੀ ਗਲਤ ਹੈ, ਇਸ ਤਰ੍ਹਾਂ ਦਾ ਜੋ ਕੰਮ ਕਰਨਾ ਸੋਚਣਾ ਇਹ ਬਿਲਕੁਲ ਮੈਂ ਕਹੂੰਗਾ ਵੀ ਬਹੁਤ ਹੀ ਗਲਤ ਹੈ। ਔਰ ਇਸ ਤਰ੍ਹਾਂ ਦੇ ਜੋ ਨੁਮਾਇੰਦੇ ਹੈ ਉਹਨਾਂ ਨੂੰ ਇਸ ਤਰ੍ਹਾਂ ਜੋ ਚੇਅਰ ਹੈ, ਜ਼ਿੰਮੇਵਾਰੀ ਦੀ ਚੇਅਰ, ਉਸਦਾ ਬਹਿਣਾ ਹੀ ਨਹੀਂ ਚਾਹੀਦਾ। ਅਗਰ ਉਹ ਬਹਿੰਦੇ ਵੀ ਇਹਨਾਂ ਤੋਂ ਉਹਨਾਂ ਰਿਜ਼ਾਇਨ ਦੇ ਦੇਣਾ ਚਾਹੀਦਾ। ਇਹੀ ਮੇਰੀ ਬੇਨਤੀ ਹੈ ਬਰੈਂਪਟਨ ਕੇ ਜਿੰਨੇ ਵੀ ਆਪਣੇ ਲਿਸਨਰ ਹੈ ਸਭ ਨੂੰ, ਪਲੀਜ਼ ਤੁਸੀਂ ਆਓ, ਸਾਡਾ ਸਾਥ ਦਿਓ, ਆਪਣਾ ਸਾਥ ਦਿਓ ਤੁਸੀਂ, ਠੀਕ ਹੈ ਨਾ? ਅਸੀਂ ਤੁਹਾਡੇ ਨਾਲ ਹਾਂ, ਅਸੀਂ ਤੁਹਾਡੇ ਨਾਲ 24 ਘੰਟੇ ਖੜੇ ਹਾਂ, ਜਿੱਥੇ ਅਸੀਂ ਬਰੈਂਪਟਨ ਨੂੰ ਵਧੀਆ ਬਣਾਉਣ ਵਾਸਤੇ ਜਿੱਥੇ ਅਸੀਂ ਇਕੱਠੇ ਹੋ ਕੇ ਕੰਮ ਕਰ ਸਕਦੇ ਹਾਂ, ਅਸੀਂ ਆਲਵੇਜ ਰੈਡੀ ਹਾਂ।
ਮਿਹਰਬਾਨੀ ਜੀ, ਡਾਕਟਰ ਸਾਹਿਬ ਧੰਨਵਾਦ, ਤੇ ਫਿਰ ਕਿਸ ਦਿਨ ਆਪਾਂ ਡਿਟੇਲ ਫਿਰ ਗੱਲਬਾਤ ਕਰਾਂਗੇ।
ਮਿਹਰਬਾਨੀ, ਥੈਂਕ ਯੂ ਸੋ ਮਚ,
ਧੰਨਵਾਦ ਜੀ ਤੁਹਾਨੂੰ। ਡਾਕਟਰ ਆਜ਼ਾਦ, ਰੈਂਟਲ ਲਾਇਸੈਂਸ ਬਾਰੇ ਜਿਹੜੀ ਮੂਵਮੈਂਟ ਚੱਲ ਰਹੀ ਹੈ ਉਹਦੇ ਚ ਇਹਨਾਂ ਦੀ ਉਹਦੇ ਚ ਇਹ ਕਾਫੀ ਸਾਰਾ ਸਮਾਂ ਕੱਢ ਕੇ ਲੋਕਾਂ ਨੂੰ ਅਵੇਅਰ ਕਰਦੇ ਨੇ। ਮਿਹਰਬਾਨੀ ਬਹੁਤ ਬਹੁਤ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਆ ਜੀ ਰਾਜਪਾਲ ਬਰਾੜ ਜੀ, ਫਾਈਨੈਂਸ਼ੀਅਲ ਐਡਵਾਈਜ਼ਰ, 416-917-1456 ਇਹਨਾਂ ਦਾ ਨੰਬਰ ਹੈ ਜੀ। ਤੇ ਤੁਸੀਂ
ਮਿਹਨਤ ਕਰਦੇ ਹੋ, ਪੈਸੇ ਜੋੜ ਕੇ ਰੱਖਦੇ ਹੋ ਐਮਰਜੈਂਸੀ ਬਾਰੇ, ਬਰਾੜ ਸਾਹਿਬ ਕਹਿੰਦੇ ਨੇ ਜੀ ਬਹੁਤ ਵਧੀਆ ਗੱਲ, ਪਰ ਇਹ ਵੀ ਵੇਖ ਲਿਆ ਕਰੋ ਜੋੜੇ ਹੋਏ ਪੈਸਿਆਂ ਦੀ ਗਰੋਥ ਹੁੰਦੀ ਹੈ ਕਿ ਨਹੀਂ ਹੁੰਦੀ। 416-917-1456 416-917-1456 ਤੇ ਬਰਾੜ ਸਾਹਿਬ ਨਾਲ ਕਾਲ ਕਰ, ਬਰਾੜ ਸਾਹਿਬ ਨਾਲ ਗੱਲਬਾਤ ਕਰ ਲਿਓ। ਔਰਾ ਕਿਚਨ ਵਾਲੇ 905-673-2872, ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ, ਕਸਟਮ ਬਿਲਟ ਕਿਚਨ, ਹਾਈ ਐਂਡ ਕਿਚਨ ਬਣਾਉਣ ਲਈ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ। 905-673-2872 ਇਹਨਾਂ ਦਾ ਨੰਬਰ ਆ। ਚਲੋ, ਇੱਕ ਤਾਂ ਪ੍ਰੋਟੈਸਟ ਦੀ ਗੱਲਬਾਤ ਸੀਗੀ ਜੀ ਆਉਂਦੇ ਐਤਵਾਰ ਨੂੰ, ਤੇ ਆਉਂਦੇ ਐਤਵਾਰ ਨੂੰ ਹੀ ਨਾ 14 ਜੁਲਾਈ ਨੂੰ 1 ਤੋਂ ਲੈ ਕੇ 4:30 ਤੱਕ ਇੱਥੇ ਬ੍ਰੈਮਟਨ ਚ ਇੱਕ ਹੋਰ ਪ੍ਰੋਗਰਾਮ ਹੋ ਰਿਹਾ। ਡਾਕਟਰ ਕੁਲਦੀਪ ਸਿੰਘ ਨੇ ਜੀ ਇੱਥੇ ਆਏ ਹੋਏ ਨੇ, ਉਹ ਸਾਬਕਾ ਪ੍ਰੋਫੈਸਰ ਨੇ ਐਜੂਕੇਸ਼ਨ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ, ਉਹ ਲੈਕਚਰ ਦੇ ਰਹੇ ਨੇ ਇੱਥੇ, ਤੇ ਕੈਨੇਡੀਅਨ ਪੰਜਾਬੀ ਕਲਚਰ ਸੋਸਾਇਟੀ ਵਾਲੇ ਇਹ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰ ਰਹੇ ਨੇ। ਵਿਸ਼ਵ ਪੱਧਰੀ ਨੌਜਵਾਨ ਪ੍ਰਵਾਸ ਕਾਰਨ ਦੇ ਚੁਣੌਤੀਆਂ, ਇਮੀਗ੍ਰੇਸ਼ਨ ਦਾ ਜਿਹੜਾ ਮਸਲਾ ਕਿਉਂ ਹੁੰਦਾ, ਕੀ ਚੈਲੰਜਸ ਨੇ ਵਰਲਡ ਲੈਵਲ ਦੇ ਉੱਪਰ, ਇਹਦੇ ਤੇ ਉਹ ਗੱਲਬਾਤ ਕਰਨਗੇ। ਤੇ ਇਹਦੇ ਲਈ ਤੁਸੀਂ ਡਾਕਟਰ ਹਰਦੀਪ ਨਾਲ ਗੱਲਬਾਤ ਕਰ ਸਕਦੇ ਹੋ ਜੀ, ਵਧੇਰੀ ਜਾਣਕਾਰੀ ਲੈਣ ਲਈ 416-209-6363 ਦਾ ਨੰਬਰ ਆ, 416-209-6363। ਇਹ ਜਿਹੜਾ ਸੈਮੀਨਾਰ ਹੋ ਰਿਹਾ ਜੀ ਹੋਮ ਲਾਈਫ ਰੀਅਲ ਅਸਟੇਟ ਦੇ ਆਫਿਸ ਦੇ ਵਿੱਚ, 2250 ਬੋਵੇ ਡਰਾਈਵ ਬ੍ਰੈਮਟਨ ਵਿਖੇ ਹੋ ਰਿਹਾ। ਤੁਹਾਡੇ ਨਾਲ ਗੱਲਾਂ ਕਾਫੀ ਕਰਨੀਆਂ ਸੀ, ਪਰ ਹੁਣ ਗੱਲ ਇਹ ਆ ਵੀ ਸਮਾਂ ਰਹੇਗਾ ਥੋੜਾ, ਜਿਹੜੇ ਹੋਰ ਵਿਸ਼ੇ ਤੇ ਗੱਲ ਕਰਨੀ ਸੀ ਉਹਨੂੰ ਆਪਾਂ ਫੇਰ ਕਰਾਂਗੇ। ਉਹ ਵਿਸ਼ਾ ਵੈਸੇ ਸੀ ਇੰਟਰਸਟਿੰਗ, ਕਹਿੰਦੇ ਹੋਰ ਸਾਥੀਆਂ ਦੇ ਵੀ ਉਧਰੋਂ ਸਟ੍ਰਾਈਕ ਚੱਲ ਰਹੀ ਹੈ, ਤੇ ਕੋਈ ਗੱਲ ਨੀ ਕਹਿੰਦੇ, ਕਹਿੰਦੇ ਸਾਰਾ ਪਿੰਡ ਮਿੱਤਰਾਂ ਦਾ ਹੀ ਹੋਣਾ ਚਾਹੀਦਾ ਸ਼ਾਮ ਨੂੰ ਆਏ ਲੱਗੇ। ਇਹ ਤਾਂ ਮੈਂ ਹੁਣ ਆਪਦੇ ਕੋਲੋਂ ਲਾ ਰਿਹਾ ਇਹ ਗੱਲ, ਹਨਾ, ਪਰ ਉਹ ਕਹਿੰਦੇ ਹੋਰ ਆਲਟਰਨੇਟਿਵ ਨੇ ਜਿਹੜੇ ਪੀਣ ਵਾਲੇ ਨੇ। ਹੁਣ ਸੋਚਣ ਵਾਲਾ ਮਸਲਾ ਇਹ ਹੈ ਵੀ ਅਲਕੋਹਲ ਦੀ ਵਿਕਰੀ, ਜਿਵੇਂ ਹੁਣ ਮੈਰੂਆਨਾ ਸਟੋਰ ਕੋਨੇ ਕੋਨੇ ਤੇ ਖੁੱਲ ਗਏ ਨੇ, ਆਉਣ ਵਾਲੇ ਸਮੇਂ ਦੇ ਵਿੱਚ ਜੇ ਇੰਨੇ ਥਾਵਾਂ ਤੋਂ ਅਲਕੋਹਲ ਮਿਲਣ ਲੱਗ ਗਈ ਤੇ ਫਿਰ ਕੀ ਬਣੂਗਾ? ਉਧਰੋਂ ਸਟ੍ਰਾਈਕ ਦਾ ਮਸਲਾ ਇੱਡਾ ਵੱਡਾ, ਮੈਂ ਤਾਂ ਪਹਿਲਾਂ ਹੋਰ ਸਾਹਿਬ ਦੀ ਉਹ ਵੀਡੀਓ ਜੀ ਦੇਖੀ, ਐਪਰਨ ਜਿਹਾ ਪਾਇਆ ਹੋਇਆ ਉਹਨਾਂ ਨੇ, ਤੇ ਉਹ ਮਤਲਬ ਨਾਲ ਉਹ ਐਡ ਕਰ ਰਹੇ ਆ ਵੀ ਕੋਈ ਨੀ ਹੋਰ ਵੀ ਚੋਇਸਿਸ ਨੇ, ਜੇ ਠੇਕਿਆਂ ਦੇ ਵਿੱਚ ਹੜਤਾਲ ਚੱਲਦੀ ਤਾਂ ਪਾਸਿਓਂ ਵੀ ਮਿਲ ਜੂ ਕਿੱਥੇ। ਮੈਨੂੰ ਤਾਂ ਹਾਸਾ ਹੀ ਬੜਾ ਆਇਆ, ਇਸ ਮਸਲੇ ਤੇ ਗੱਲਬਾਤ ਕਰਨੀ ਸੀ ਪਰ ਹੁਣ ਸਮਾਂ ਨੀ ਜਾਜ ਦਿੰਦਾ। LCBO ਵਰਕਰ ਉਹਨਾਂ ਦੀ ਸਟ੍ਰਾਈਕ ਚੱਲ ਰਹੀ ਹੈ, ਤੇ ਗਵਰਨਮੈਂਟ ਦੀ ਅਲਕੋਹਲ ਪਾਲਿਸੀ ਕੀ ਹੈ ਇਹਦੇ ਬਾਰੇ ਡਿਟੇਲ ਦੇ ਵਿੱਚ ਗੱਲਬਾਤ ਫੇਰ ਕਰਾਂਗੇ। ਪ੍ਰੋਗਰਾਮ ਤੋਂ ਬਾਅਦ ਜਾਂ ਪ੍ਰੋਗਰਾਮ ਤੋਂ ਪਹਿਲਾਂ ਤੁਸੀਂ ਗੱਲਬਾਤ ਕਰਨੀ ਹੈ, 647-384-36 ਮੇਰਾ ਨੰਬਰ ਆ, ਤੇ ਰਾਣਾ ਜੀ ਦਾ ਨੰਬਰ 905-915-84-84 ਹੈ। ਕੱਲ ਵੀ ਤੁਹਾਨੂੰ ਸੁਨੇਹਾ ਦਿੱਤਾ ਸੀ ਵੀ ਵੌਨ ਦੇ ਵਿੱਚ ਕਲਾਈਮਬਰਗ ਦੇ ਵਿੱਚ ਕੋਈ 5,000 ਸਕੁਅਰ ਫੁੱਟ 4,500 ਸਕੁਅਰ ਫੁੱਟ ਦੇ ਜਿਹੜੇ ਘਰ ਨੇ ਉਹ ਅਵੇਲੇਬਲ ਨੇ, ਸੋਹਣੇ ਬਣੇ ਤਿਆਰ ਹੋਏ ਹੋਏ, ਤੇ ਕਈ ਵਾਰੀ ਅਸਾਈਨਮੈਂਟ ਸੇਲਸ ਹੁੰਦੀਆਂ ਸਾਡੇ ਕੋਲ, ਕਈ ਵਾਰੀ ਆਫ ਦਾ ਮਾਰਕੀਟ ਪ੍ਰੋਪਰਟੀਜ਼ ਹੁੰਦੀਆਂ ਨੇ ਜਿਹੜੀਆਂ ਮਾਰਕੀਟ ਚ ਨਹੀਂ ਆਈਆਂ ਹੁੰਦੀਆਂ। 647-384-36 ਤੇ ਕਾਲ ਕਰ ਲਓ ਜਾਂ 905-915-84-84 ਤੇ ਕਾਲ ਕਰ ਲਓ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਐਡੀਸ਼ਨਲ ਧੰਨਵਾਦ ਉਹਨਾਂ ਕਾਲਰਸ ਦਾ ਜਿਹੜੇ ਡਿਸਕਸ਼ਨ ਦੇ ਵਿੱਚ ਹਿੱਸਾ ਲੈਂਦੇ ਨੇ, ਮਿਹਰਬਾਨੀ ਬਹੁਤ ਬਹੁਤ।
ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ, 410-841-0478, 416-801-0478, ਸਰਵਲੋ ਕੰਸਟਰਕਸ਼ਨ।
The views expressed on the preceding program may not necessarily be those of the owner or management of WTOR radio station.
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾ ਤੋਂ ਬਾ ਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
ٹرک کا گھومتا پہیا کینیڈا کی معیشت کی ترقی کا ضامن، آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون سٹاپ شاپ۔ اب تیسری لوکیشن ایگزٹ 579 فرام ہائی وے 401 ان نیپنی، کوئک ٹرک لیو 519-622-0660, quicktrucklube.com।
ਇਹ ਸੰਦੇਸ਼ ਜਿਹੜਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ ਦੇ ਨਾਲ 647-0241-6477690241।
ਬ੍ਰੈਂਪਟਨ ਸੜਕਾਂ, ਫੁੱਟਪਾਥਾਂ ਅਤੇ ਬੱਸ ਸਟਾਪ ਦੇ ਸਰਦੀਆਂ ਦੇ ਰੱਖ ਰਖਾਵ ਦੇ ਕੰਟਰੈਕਟ ਦਾ ਨਵੀਨਕਰਨ ਕਰਨ ਜਾ ਰਿਹਾ ਹੈ ਅਤੇ ਇਹ ਜਾਣਨਾ ਚਾਹੁੰਦਾ ਹੈ ਕਿ ਸ਼ਹਿਰ ਦੇ ਨਿਵਾਸੀ ਇਨ੍ਹਾਂ ਸੇਵਾਵਾਂ ਦਾ ਭੁਗਤਾਨ ਕਰਨ ਲਈ ਤਿਆਰ ਹਨ। ਪਰਿਣਾਮ ਸਰੂਪ ਨਿਵਾਸੀਆਂ ਦੇ ਲਈ ਟੈਕਸ ਵੱਧ ਸਕਦੇ ਨੇ ਪਰ ਸਾਰਿਆਂ ਪਰਿਵਾਰਾਂ ਨੂੰ ਇਹ ਸੇਵਾ ਦਾ ਲਾਭ ਨਹੀਂ ਮਿਲ ਸਕਦਾ। ਸਾਰੇ ਫੁੱਟਪਾਥਾਂ ਨੂੰ ਸਾਫ਼ ਕਰਨ ਲਈ ਸਾਲਾਨਾ $2.6 million ਦਾ ਖਰਚਾ ਆਉਂਦਾ ਹੈ। $12 ਹਰ ਪਰਿਵਾਰ ਨੂੰ ਇਨ ਟੈਕਸ ਕੋਸਟ ਐਵਰੇਜ ਪਵੇਗਾ। ਡਰਾਈਵੇ ਤੋਂ ਬਰਫ਼ ਸਾਫ਼ ਕਰਨ ਲਈ ਇਸ ਦੀ ਕੀਮਤ $19.6 million ਪ੍ਰਤੀ ਸਾਲ ਹੋਵੇਗੀ ਤੇ ਆਪਣੇ ਸੁਝਾਵ ਦੇਣ ਲਈ ਅੱਜ ਹੀ ਵਿਜਿਟ ਕਰੋ brampton.ca/engage।